پیرا اسلم خان صبح تو سو لاہوروں بار نہ جائے نشتن سو سوچت رہے تھر تھر من کم پائے.
واہ گرو جی کا خالصہ واہ گرو جی کی فتح. تیگ بہادر سمرے کر نو ند آوے تائے سب تھائی ہوئے سہائے پتت پاون کرپالو کرپا ندھان تن تن بیراگ سروپ سری گرو تیگ بہادر صاحب جی دے پاون پوتر اتحاسک استھان تے گریائی تے سشوبت آگیا پئی اکال کی تبھی چلاؤ پنتھ سب سکھن کو حکم ہے گرو مانیو گرنتھ. تن تن سری گرو گرنتھ صاحب جی دی پاون پوتر گود وکھے براجمان پرم سنمان یوگ گرو سواری گرو خالصہ سات سنگت جیو آپ جی وڈپاگے ہو کہ شام دے دیوانہ وکھے حاضریاں پردے ہوئے سری گرو پنتھ پرکاش دا پاون اتہاس خالصے دا اتہاس سرون کر رہے ہو. پچھلے پرکرنا وکھے آپ جی نے سرون کیتا ہے کہ بابا بندہ سنگھ جی بہادر جنہاں نے دوابے دے علاقے وکھے تھوم مچائی. اے دوابے دا علاقہ جلندر ہوشیارپور فگواڑے دا علاقہ جڑے جڑے شردالو سن گرو کے پیارے سن او تا خالصے پنتھ دی شرن پی گئے. جڑے ترک حاکم او سب اتھوں دوڑ کے اگاہ نو چلے گئے. کئی لوپ چھپ گئے تے کئی اپنا ٹائم پاس کرتے پئے پی سما لنگ جاوے اے مصیبت سما ہے اوکھیائی دا سما چلا جاوے پھر ویکھانگے. تے جڑے رب دے پیارے ہندو پرا او تا بڑے خوش ہو رہے ہیں پر جڑے ترک ملیش انہاں دے گھر گھر وکھے روڑا پٹنا دکھاں دی لہر اے دوڑ رہی ہے. تے بندہ سنگھ بہادر نے سرہند دا حاکم بابا باز سنگھ نو ستھاپت کیتا اودے دوجے بھرا بھائی رام سنگھ نو اے دوابے دا علاقہ اس دیکھیا بھائی تو ایتھے بہ کے حاکم بن ایتھے دی صوبے داری ساری تیری ہے. تے تیجا بھرا اونوں بٹالے دا پٹھانکوٹ تک علاقہ سونپیا تسی ایتھے بہ کے راج کرو خالصے پنتھ دا پرچار کرو. تے چوتھا بھرا کوئر سنگھ اونوں اپنے نال رکھیا بھی تو میرے نال رہ میرے انگ سنگ رہ خالصے پنتھ دے کول رہ. اس طرح چاروں بھراواں نوں بھائی باز سنگھ بھائی رام سنگھ بھائی شام سنگھ تے بھائی کوئر سنگھ نوں اے بخشاں کیتیاں خالصے پنتھ وکھے انیکاں بخشاں ونڈیاں. تے پھر بھائی آلی سنگھ جی ایک دن بابا بندہ سنگھ بہادر جی کو لائے آ کے گج بج کے فتح گجائی واہ گرو جی کا خالصہ واہ گرو جی کی فتح. تے بندہ سنگھ بہادر نے سر مارتا. بھائی آلی سنگھ بڑے ناراض ہوئے ਕਹਿਣ ਲੱਗੇ ਪਾਤਸ਼ਾਹੋ ਸਾਡੇ ਤੋਂ ਕੀ ਗਲਤੀ ਹੋ ਗਈ ਕਿ ਤੁਸਾਂ ਨੇ ਫਤਿਹ ਨਹੀਂ ਗਜਾਈ, ਜਵਾਬ ਨਹੀਂ ਦਿੱਤਾ। ਤੇ ਬੰਦਾ ਸਿੰਘ ਬਹਾਦਰ ਜੀ ਨੇ ਆਖਿਆ, ਭਾਈ ਆਲੀ ਸਿੰਘ ਜੀ, ਸਾਡਾ ਮਨ ਤੁਹਾਡੇ ਨਾਲ ਹੀ ਹੈ, ਪਰ ਇੱਕ ਭਾਣਾ ਵਰਤਣ ਵਾਲਾ ਹੈ ਕਿ 22ਵੇਂ ਦਿਨ ਤੁਹਾਡੇ ਦੋਵੇਂ ਪੁੱਤਰ ਚੜ੍ਹਾਈ ਕਰ ਜਾਣੇ ਹੈ, ਹੁਣ ਤੁਸੀਂ ਆਪੇ ਇਹਦਾ ਬੰਦੋਬਸਤ ਕਰ ਲਓ। ਚਲੋ, ਭਾਈ ਆਲੀ ਸਿੰਘ ਨੇ ਸਾਰੇ ਪ੍ਰਬੰਧ ਕੀਤੇ। 22ਵਾਂ ਦਿਨ ਵੀ ਆ ਗਿਆ ਤੇ ਇੱਧਰ ਖਾਲਸਾ ਪੰਥ ਗੁਰੂ ਕੇ ਸਿੰਘ ਨਿਸ਼ਾਨੇਬਾਜ਼ੀ ਕਰ ਰਹੇ ਤੇ ਇਸ ਭਾਈ ਆਲੀ ਸਿੰਘ ਨੇ ਕੀਤਾ ਕਿ ਆਪਣਾ ਪੁੱਤਰ ਜਿਹਨੂੰ ਕਹਿੰਦੇ ਖਾਨੂ ਸਿੰਘ, ਖਾਨੂ ਸਿੰਘ ਨੂੰ ਅੰਦਰ ਬਿਠਾਇਆ ਆਪਣੇ ਕੋਲ, ਭਾਈ ਤੂੰ ਬਾਹਰ ਨਾ ਜਾਈ, ਇੱਥੋਂ ਇੱਥੇ ਬੈਠਾ ਰਹਿ, ਕਿ ਮੌਤ ਬਾਹਰ ਆਣੀ ਹੈ, ਤੂੰ ਇੱਥੇ ਬੈਠਾ ਰਹਿ। ਪਰ ਪਰਮਾਤਮਾ ਦੀ ਐਸੀ ਵਿਧ ਬਣੀ ਕਿ ਖਾਨੂ ਸਿੰਘ ਉਸ ਤੰਬੂ ਤੋਂ ਬਾਹਰ ਵੇਖਣ ਲੱਗਾ, ਜਦੋਂ ਬਾਹਰ ਵੇਖਣ ਲੱਗਾ ਉਸੇ ਵੇਲੇ ਠਾਂ ਦੇ ਕੇ ਗੋਲੀ ਵੱਜੀ ਇਹਦੇ ਮੱਥੇ ਤੇ ਉੱਥੇ ਹੀ ਚੜ੍ਹਾਈ ਕਰ ਗਿਆ। ਤੇ ਉਸੇ ਟਾਈਮ ਉਹਦਾ ਦੂਜਾ ਭਰਾ ਭਾਈ ਮਾਨ ਸਿੰਘ ਉਹ ਵੀ ਚੜ੍ਹਾਈ ਕਰ ਗਿਆ। ਇਹ ਖਾਨੂ ਸਿੰਘ ਦੋਵੇਂ ਭਰਾ ਚੜ੍ਹਾਈ ਕਰ ਗਏ ਤੇ ਖਾਨੂ ਸਿੰਘ ਜਦੋਂ ਚੜ੍ਹਾਈ ਕੀਤਾ, ਦੋਵੇਂ ਭਰਾ ਚੜ੍ਹਾਈ ਕੀਤੇ ਤੇ ਭਾਈ ਆਲੇ ਸਿੰਘ ਜੀ ਮਹਾਰਾਜ ਜੀ ਕੋਲ ਆ ਗਏ, ਬੰਦਾ ਸਿੰਘ ਬਹਾਦਰ ਜੀ ਕੋਲ ਆਏ। ਕਹਿਣ ਲੱਗੇ, ਬਾਬਾ ਜੀ ਤੁਹਾਡੇ ਬਦਨ ਤਾਂ ਸੱਤ ਹੋਏ ਹਨ। ਤੇ ਬਾਬਾ ਜੀ ਨੇ ਆਖਿਆ, ਭਾਈ ਆਲੀ ਸਿੰਘ ਜੀ, ਫਿਰ ਜਿਨ੍ਹਾਂ ਨੇ ਤੁਹਾਡੇ ਪੁੱਤਰ ਮਾਰੇ ਹਨ ਤੁਸੀਂ ਬਦਲਾ ਲਓ, ਉਹਨਾਂ ਤੋਂ ਜੋ ਚਾਹੁੰਦੇ ਹੋ ਉਹ ਕਰ ਲਓ। ਤੇ ਉੱਥੇ ਬੜੀ ਸਿਆਣੀ ਗੱਲ ਆਖੀ ਭਾਈ ਆਲੀ ਸਿੰਘ ਜੀ ਨੇ ਕਿ ਪਾਤਸ਼ਾਹੋ, ਬਾਬਾ ਜੀ ਇਹ ਜਿਹੜੇ ਪੁੱਤਰ ਮੇਰੇ ਚੜ੍ਹਾਈ ਕੀਤੇ ਇਹ ਪਰਮਾਤਮਾ ਦੀ ਇੱਕ ਵਿਧੀ ਹੈ, ਜਿਹੜਾ ਭੇਜਣ ਵਾਲਾ ਹੈ ਉਹੀ ਲਿਜਾਣ ਵਾਲਾ ਹੈ, ਨਾ ਕੋਈ ਮਰਨ ਵਾਲਾ ਹੈ ਨਾ ਕੋਈ ਮਾਰਨ ਵਾਲਾ ਹੈ, ਉਹ ਆਪ ਹੀ ਆਪਣੀ ਖੇਡ ਰਚਾ ਰਿਹਾ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਬੜੇ ਖੁਸ਼ ਹੋਏ, ਕਹਿਣ ਲੱਗੇ ਭਾਈ ਆਲੀ ਸਿੰਘ ਜੀ ਜਾਓ, ਤੁਹਾਡੇ ਤੇ ਖਾਲਸੇ ਪੰਥ ਦੀ ਬਖਸ਼ਿਸ਼ ਹੋ ਰਹੀ ਹੈ ਕਿ ਤੁਹਾਨੂੰ ਦੋ ਪੁੱਤਰਾਂ ਦਾ ਦਾਨ ਅਸੀਂ ਬਖਸ਼ਿਸ਼ ਕਰ ਰਹੇ ਹਾਂ, ਤੁਹਾਡੇ ਜੁੜਵੇ ਦੋ ਪੁੱਤਰ ਹੋਣਗੇ ਭਾਈ ਮਾਹੀ ਸਿੰਘ ਤੇ ਭਾਈ ਬੱਲੋ ਸਿੰਘ ਜੀ। ਜਦੋਂ ਬਖਸ਼ਿਸ਼ ਕੀਤੀ ਭਾਈ ਆਲੀ ਸਿੰਘ ਉਹੀ ਅਵਸਥਾ, ਪੁੱਤਰ ਚੜ੍ਹਾਈ ਕੀਤੇ ਕੋਈ ਗਮ ਨਹੀਂ ਹੋਇਆ ਤੇ ਬਖਸ਼ਿਸ਼ ਮਿਲੀ ਤੇ ਬਹੁਤੇ ਖੁਸ਼ ਨਹੀਂ ਹੋਏ, ਆਨੰਦ ਵਿਖੇ ਰਹੇ। ਉਹ ਬਖਸ਼ਿਸ਼ ਲੈ ਕੇ ਭਾਈ ਆਲੀ ਸਿੰਘ ਜੀ ਇੱਕ ਸਮਾਨ ਅਵਸਥਾ ਵਿਖੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਇੱਕ ਸਮਾਨ ਅਵਸਥਾ ਵਿਖੇ ਲੀਨ ਹਨ। ਤੇ ਇੱਕ ਦਿਨ ਦਾ ਭਾਣਾ ਕਿ ਦੀਵਾਨ ਸੱਜਿਆ ਹੋਇਆ, ਸਾਰਾ ਖਾਲਸਾ ਪੰਥ ਬੈਠਾ, ਕਥਾ ਕੀਰਤਨ ਦਾ ਦੀਵਾਨ ਸੱਜਿਆ, ਦੀਵਾਨ ਤੋਂ ਬਾਅਦ ਗੁਰਮਤਾ ਹੋ ਰਿਹਾ ਸੀ। ਇੱਕ ਰੱਬ ਦਾ ਪਿਆਰਾ ਆਇਆ, ਬਦਾਮਾਂ ਦੀ ਬੋਰੀ ਲੈ ਆਇਆ। ਬਦਾਮ ਕਹਿੰਦੇ ਖਾਲਸੇ ਪੰਥ ਵਿਖੇ ਛੋਲਿਆਂ ਨੂੰ, ਇਹ ਖਾਲਸੇ ਪੰਥ ਦੇ ਗੜਗੱਜ ਬੋਲੇ ਆ, ਖਾਲਸੇ ਹੀ ਬੋਲੇ ਗੜਗੱਜ ਬੋਲੇ। ਤੇ ਬਦਾਮਾਂ ਦੀ ਬੋਰੀ ਲੈ ਆਇਆ ਤੇ ਗੁਰੂ ਕੇ ਸਿੰਘਾਂ ਨੇ ਮੁੱਠੀ ਮੁੱਠੀ ਬਦਾਮ ਭਰ ਕੇ ਸਭ ਨੂੰ ਵੰਡਤੇ। ਅਨੇਕਾਂ ਸਿੰਘ ਬੈਠੇ ਸਨ ਤੇ ਸਾਰੇ ਨਾਲ ਨਾਲ ਭਜਨ ਵੀ ਕਰ ਰਹੇ, ਗੱਲਾਂ ਬਾਤਾਂ ਵੀ ਕਰ ਰਹੇ, ਨਾਲ ਨਾਲ ਬਦਾਮ ਚੱਬ ਵੀ ਰਹੇ। ਤੇ ਬਾਬਾ ਦੀਪ ਸਿੰਘ, ਉਮਰ ਛੋਟੀ ਸੀ ਉਸ ਵੇਲੇ, ਲਗਭਗ ਉਮਰ 30 ਦੇ ਨੇੜੇ ਸੀ, ਇਹਨਾਂ ਦੀ ਉਮਰ 30 ਸਾਲ ਦੇ ਨੇੜੇ। ਤੇ ਕਈ ਸਿੰਘਾਂ ਨੇ ਮਖੌਲ ਕੀਤਾ, ਜਾਣਦੇ ਸਨ ਕਿ ਦੰਦ ਨਹੀਂ ਇਹਨਾਂ ਦੇ, ਜੜ੍ਹਾਂ ਨਹੀਂ ਇਹਨਾਂ ਦੀਆਂ। ਕਹਿਣ ਲੱਗੇ, ਬਾਬਾ ਜੀ ਪੁੱਛੋ ਤਾਂ ਸਹੀ ਬਾਬਾ ਦੀਪ ਸਿੰਘ ਜੀ ਨੂੰ, ਇਹ ਛੋਲੇ ਨਹੀਂ ਚਬਾ ਰਹੇ, ਬਦਾਮ ਨਹੀਂ ਚਬਾ ਰਹੇ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੁੱਛ ਹੀ ਲਿਆ ਕਿ ਦੀਪ ਸਿੰਘ ਜੀ ਤੁਸੀਂ ਬਦਾਮ ਕਿਉਂ ਨਹੀਂ ਚਬਾ ਰਹੇ, ਛਕੋ ਇਹਨਾਂ ਨੂੰ। ਤੇ ਬਾਬਾ ਜੀ ਨੇ ਆਖਿਆ, ਮਹਾਰਾਜ ਪਾਤਸ਼ਾਹੋ, ਸਾਡੀ ਜਾੜਾ ਨਹੀਂ, ਸਾਡੇ ਦੰਦ ਨਹੀਂ। ਉਸੇ ਵੇਲੇ ਖਾਲਸੇ ਪੰਥ ਦੀ ਬਖਸ਼ਿਸ਼ ਹੋਈ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਇਸ ਤਰ੍ਹਾਂ ਕਰੋ, ਵਾਹਿਗੁਰੂ ਦਾ ਨਾਮ ਲੈ ਕੇ ਚਬਾਓ ਤਾਂ ਸਹੀ, ਆਪੇ ਕਲਗੀਧਰ ਪਾਤਸ਼ਾਹ ਤੁਹਾਨੂੰ ਜਾੜਾ ਦੰਦ ਬਖਸ਼ਿਸ਼ ਕਰਨਗੇ। ਜਦੋਂ ਨਾਮ ਲੈ ਕੇ ਅਕਾਲ ਪੁਰਖ ਪਰਮਾਤਮਾ ਦਾ ਮੂੰਹ ਵਿਖੇ ਦਾਣੇ ਪਾਏ, ਉਸੇ ਵੇਲੇ ਦਾੜ ਦਾੜ ਕਰਦੇ ਦੰਦ ਆਪੇ ਮਹਾਰਾਜ ਨੇ ਬਖਸ਼ਿਸ਼ ਕਰਤੇ। ਇਹ ਬਖਸ਼ਿਸ਼ ਖਾਲਸੇ ਪੰਥ ਦੀ ਬਖਸ਼ਿਸ਼ ਹੈ ਭਾਈ, ਪਰ ਜਿਹੜਾ ਸ਼ਰਧਾ ਨਾਲ ਵਿਸ਼ਵਾਸ ਨਾਲ ਉਹਨੂੰ ਮੰਨੇਗਾ, ਉਹ ਬਖਸ਼ਿਸ਼ ਉਸੇ ਹੁੰਦੀ ਹੈ। ਤੇ ਇਸ ਤਰ੍ਹਾਂ ਹੋਰ ਬਖਸ਼ਿਸ਼ਾਂ ਕੀਤੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ, ਖਾਲਸੇ ਪੰਥ ਵੱਲੋਂ ਬਖਸ਼ਿਸ਼ ਹੋ ਰਹੀ ਹੈ। ਆਓ ਇਸ ਤੋਂ ਅਗਲੀ ਵਿਚਾਰ ਕਵੀ ਰਤਨ ਸਿੰਘ ਜੀ ਪੰਗੂ ਬਿਆਨ ਕਰ ਰਹੇ ਹਨ। ਸਾਰੇ ਗੁਰੂ ਕੇ ਪਿਆਰੇ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ। ਦੋਹਰਾ ਅਸਲਮ ਖਾਂ ਸੂਬੋ ਤੋਂ ਸੁਲਹੋਰੋਂ ਬਾਹਰ ਨਾ ਜਾਏ।
ਇੱਕ ਸੂਬੇਦਾਰ ਸੀ ਅਸਲਮ ਖਾਂ, ਜਿਸ ਨੂੰ ਇਸਲਾਮ ਖਾਨ ਵੀ ਕਹਿੰਦੇ ਹਨ। ਇਹ ਲਾਹੌਰ ਦਾ ਸੂਬੇਦਾਰ, ਜਦੋਂ ਖਾਲਸੇ ਪੰਥ ਦੀ ਧਾਂਗ ਪੈ ਗਈ ਕਿ ਪੂਰੇ ਪੰਜਾਬ ਵਿਖੇ ਪਾਣੀਪਤ ਹਿਸਾਰ ਤੋਂ ਲੈ ਕੇ ਪਠਾਨਕੋਟ ਤੱਕ, ਕਸ਼ਮੀਰ ਤੱਕ, ਬਹਾਵਲਪੁਰ ਤੱਕ ਖਾਲਸੇ ਦਾ ਰਾਜ ਹੋ ਗਿਆ, ਬੰਦਾ ਸਿੰਘ ਬਹਾਦਰ ਨੇ ਖਾਲਸੇ ਦਾ ਰਾਜ ਪੈਦਾ ਕੀਤਾ ਹੈ, ਝੰਡੇ ਚਲਾਏ ਹਨ ਖਾਲਸੇ ਦੇ, ਤੇ ਉਸ ਦਿਨ ਤੋਂ ਲੈ ਕੇ ਇਹ ਅਸਲਾਮ ਖਾਨ ਇਹ ਕਿਲੇ ਤੋਂ ਬਾਹਰ ਨਹੀਂ ਆ ਰਿਹਾ। ਕਿਲੇ ਵਿਖੇ ਦਬਕ ਕੇ ਬਹਿ ਗਿਆ ਕਿ ਮੇਰੀ ਮੌਤ ਨਾ ਆ ਜਾਵੇ। ਕਈ ਵਾਰ ਇਹਨੇ ਆਪਣੇ ਸਿਪਾਹੀ ਵੀ ਭੇਜੇ ਜੰਗ ਕਰਨ ਲਈ, ਪਰ ਆਪ ਪਾਰ ਨਹੀਂ ਆਇਆ। ਇਸ ਕਰਕੇ ਖਾਲਸਾ ਜੀਓ, ਐਸੀ ਧਾਂਗ ਪਈ ਖਾਲਸੇ ਪੰਥ ਦੀ, ਇਹ ਅਸਲਾਮ ਖਾਂ ਆਪ ਹੀ ਕਿਲੇ ਵਿਖੇ ਦਬਕ ਕੇ ਬਹਿ ਗਿਆ ਹੈ।
ਇਸ ਦਿਨ ਸੋ ਸੋਚਿਤ ਰਹਿ ਥਰ ਥਰ ਮਨ ਕੰਪਾਏ।
ਦਿਨ ਰਾਤ ਸੋਚਦਾ ਫਿਰਦਾ ਹੈ ਵੀ ਕੀ ਕਰਾਂ, ਬਾਹਰ ਜਾਵਾਂਗਾ ਮੌਤ ਆਵੇਗੀ, ਅੰਦਰ ਥਰ ਥਰ ਕੰਬਦਾ ਹੈ, ਕਦੋਂ ਪਤਾ ਨਹੀਂ ਕਦੋਂ ਫੌਜਾਂ ਆ ਜਾਣ, ਕਦੋਂ ਬੰਦਾ ਸਿੰਘ ਜੀ ਬਹਾਦਰ ਆ ਜਾਣ। ਆਪਣੇ ਮਨ ਵਿਖੇ ਹਰ ਵੇਲੇ ਡਰਦਾ ਵੀ ਹੈ ਤੇ ਥਰ ਥਰ ਕੰਬਦਾ ਵੀ ਹੈ।
ਪਈ ਲੋਕ ਕਹਿ ਯਾ ਵੈ ਅਵਤਾਰ,
ਪੂਰੇ ਪੰਜਾਬ ਦੇ ਇਲਾਕੇ ਵਿਖੇ ਛੱਡੋ, ਪੂਰੇ ਹਿੰਦੁਸਤਾਨ ਵਿਖੇ ਧਾਂਗ ਪੈ ਗਈ ਹੈ ਕਿ ਲੋਕੀ ਕਹਿੰਦੇ ਹਨ ਸਮਾਜ ਦੇ ਲੋਕ ਕਿ ਇਹ ਤਾਂ ਕੋਈ ਅਵਤਾਰ ਹੀ ਆਇਆ, ਇਹ ਕੋਈ ਔਲੀਆ ਪੈਗੰਬਰ ਆ ਗਿਆ ਹੈ ਬੰਦਾ ਸਿੰਘ ਜੀ ਬਹਾਦਰ।
ਦੇਣੇ ਸਭ ਮੁਸਲੇ ਮਾਰ,
ਇਸਨੇ ਸਾਰੇ ਮੁਸਲੇ ਮਾਰ ਦਿੱਤੇ ਹਨ। ਆਖੋ ਸਤਨਾਮ। ਇੱਥੇ ਮੈਂ ਗੱਲ ਸਪਸ਼ਟ ਕਰ ਦਵਾਂ, ਇੱਕ ਸ਼ਬਦ ਆਉਂਦਾ ਮੁਸਲਮਾਨ ਤੇ ਮੁਸਲੇ ਜਾਂ ਤੁਰਕ। ਕਈ ਜਿਹੜੇ ਮੁਸਲਮਾਨ ਚੰਗੇ ਵੀ ਹਨ ਤੇ ਕਈ ਬੁਰੇ ਵੀ ਹਨ। ਜਿਹੜੇ ਚੰਗਿਆਂ ਲਈ ਸ਼ਬਦ ਵਰਤਿਆ ਜਾਂਦਾ ਮੁਸਲਮਾਨ, ਜਿਹੜੇ ਬੁਰੇ ਹਨ ਉਹਦੇ ਲਈ ਸ਼ਬਦ ਹੈ ਤੁਰਕ ਮਲੇਸ਼। ਕਦੀ ਇਤਿਹਾਸ ਪੜ੍ਹ ਲੈਣਾ, ਜ਼ਿਆਦਾਤਰ ਸ਼ਬਦ ਤੁਰਕ ਮਲੇਸ਼ ਹੀ ਆ ਰਿਹਾ ਬੁਰਿਆਂ ਲਈ। ਜਿਹੜੇ ਚੰਗੇ ਹਨ, ਭਾਈ ਮਰਦਾਨਾ ਜੀ ਵਰਗੇ, ਗਨੀ ਖਾਂ, ਨਬੀ ਖਾਂ ਵਰਗੇ, ਉਹ ਹੈ ਤਾਂ ਮੁਸਲਮਾਨ ਹੀ। ਇਸ ਕਰਕੇ ਸਾਰੇ ਬੁਰੇ ਨਹੀਂ ਹੁੰਦੇ, ਉਹ ਮੁਸਲਮਾਨ ਜਿਹੜੇ ਚੰਗੇ ਤੇ ਉਹ ਮੁਸਲਮਾਨ ਜਿਹਨਾਂ ਨੂੰ ਤੁਰਕ ਮਲੇਸ਼ ਖਾਲਸਾ ਪੰਥ ਕਹਿੰਦਾ ਹੈ ਉਹ ਬੁਰੇ ਹਨ। ਤੇ ਇਹ ਤੁਰਕ ਮਲੇਸ਼ ਆਦਿਕ ਸਾਰੇ ਦਬਕ ਕੇ ਬਹਿ ਗਏ, ਕੋਈ ਸਾਹਮਣੇ ਨਹੀਂ ਆਉਂਦਾ। ਸਾਰੇ ਇਹੀ ਕਹਿੰਦੇ ਹਨ ਕਿ ਬੰਦਾ ਸਿੰਘ ਜੀ ਬਹਾਦਰ ਕੋਈ ਅਵਤਾਰ ਹਨ, ਪੈਗੰਬਰ ਹਨ, ਜਿਨ੍ਹਾਂ ਦਾ ਪੂਰੇ ਹਿੰਦੁਸਤਾਨ ਵਿਖੇ ਰਾਜ ਹੋਣ ਵਾਲਾ ਹੈ।
ਇਹ ਸੁਣ ਸੋਚ ਸਭ ਤੁਰਕਨ ਪਏ,
ਇਹ ਸੁਣ ਕੇ ਸਾਰੇ ਤੁਰਕਾਂ ਵਿਖੇ ਸੋਚ ਪੈ ਗਈ, ਭਾਵ ਸਾਰੇ ਚਿੰਤਾ ਆਤੁਰ ਹੋਏ, ਦੁਖੀ ਹੋਏ। ਕਈ ਤਾਂ ਇਹ ਵੀ ਕਹਿਣ ਲੱਗੇ ਵੀ ਇਹ ਕੋਈ ਨੇਹ ਕਲੰਕੀ ਅਵਤਾਰ ਆ ਗਿਆ, ਜਿਹੜਾ ਕਲਯੁਗ ਵਿਖੇ ਅਵਤਾਰ ਹੋਣਾ ਸੀ, ਨੇਕ ਕਲੰਕੀ ਅਵਤਾਰ, ਤੇਈਵਾਂ ਅਵਤਾਰ। ਇਹ ਕੋਈ ਤੇਈਵਾਂ ਅਵਤਾਰ ਹੈ, ਨੇਕ ਕਲੰਕੀ ਅਵਤਾਰ, ਜਿਸਨੇ ਜਨਮ ਲੈ ਲਿਆ ਹੈ।
ਔਰ ਚਾਰ ਗਲੀਆਂ ਚੱਲ ਗਏ,
ਚਾਰੋ ਪਾਸੇ ਪੂਰਬ ਪੱਛਮ ਉੱਤਰ ਦੱਖਣ ਵਿਖੇ ਇਹ ਗੱਲ ਫੈਲ ਗਈ ਕਿ ਬੰਦਾ ਸਿੰਘ ਜੀ ਬਹਾਦਰ ਕੋਈ ਅਵਤਾਰ ਹਨ, ਕੋਈ ਪੈਗੰਬਰ ਹਨ, ਜਾਂ ਨੇਕ ਕਲੰਕੀ ਅਵਤਾਰ ਬਣ ਕੇ ਇਸ ਧਰਤੀ ਤੇ ਆਏ ਹਨ।
ਦੋਹੇਰਾ ਤੁਰਕ ਸੁਣੇ ਇਹ ਬਾਤ ਜਬ ਘਰੀ ਅੰਦਰ ਡਰਾਏ।
ਜਦੋਂ ਤੁਰਕ ਮਲੇਸ਼ ਇਸ ਗੱਲ ਨੂੰ ਸੁਣਦੇ ਹਨ ਕਿ ਬੰਦਾ ਸਿੰਘ ਜੀ ਬਹਾਦਰ ਨਾ ਆ ਜਾਵੇ, ਉਹਨਾਂ ਨੇ ਇਸ ਇਲਾਕੇ ਤੇ ਕਬਜ਼ਾ ਕਰ ਲਿਆ, ਇਸ ਇਲਾਕੇ ਤੇ ਕਬਜ਼ਾ ਕਰ ਲਿਆ, ਆਪਣੇ ਘਰ ਹੀ ਬਹਿ ਕੇ ਡਰਦੇ ਰਹਿੰਦੇ ਹਨ ਕਿ ਬੰਦਾ ਸਿੰਘ ਜੀ ਬਹਾਦਰ ਸਾਡੇ ਘਰ ਵਿੱਚ ਨਾ ਆ ਜਾਣ।
ਮਤ ਮਾਰੇ ਆਏ ਘਰ ਬੰਦਾ ਬੁਰੀ ਬਲਾਏ।
ਬੰਦਾ ਸਿੰਘ ਜੀ ਬਹਾਦਰ ਬੜੀ ਬੁਰੀ ਬਲਾ ਹੈ, ਮਤਾਂ ਸਾਡੇ ਘਰ ਆ ਕੇ ਸਾਨੂੰ ਮਾਰ ਦੇਵੇ, ਇਸ ਕਰਕੇ ਆਪਣੇ ਘਰ ਵਿਖੇ ਦਬਕ ਕੇ ਬੈਠੇ ਰਹੋ, ਬਾਹਰ ਨਾ ਸਿਰ ਕੱਢੋ, ਆਪਣੀ ਮੁੰਡੀ ਬਾਹਰ ਨਾ ਕੱਢੋ, ਮੁੰਡੀ ਨੂੰ ਅੰਦਰ ਰੱਖੋ, ਬੋਲੋ ਵੀ ਨਾ ਉੱਚਾ, ਚੁੱਪ ਚਾਪ ਘਰ ਬੈਠੇ ਅੱਲਾ ਅੱਲਾ ਕਰੀ ਜਾਓ ਤੇ ਬਾਹਰ ਨਾ ਜਾਓ।
ਪਾਤਸ਼ਾਹ ਵੀ ਮਨ ਮੈਂ ਡਰੇ,
ਪਾਤਸ਼ਾਹ ਬਹਾਦਰ ਸ਼ਾਹ ਵੀ ਆਪਣੇ ਮਨ ਵਿਖੇ ਡਰਦਾ ਤੇ ਕਈਆਂ ਨੂੰ ਆਖਦਾ ਜਾਓ ਬੰਦਾ ਸਿੰਘ ਬਹਾਦਰ ਕੋਲ ਜਾਓ, ਯੁੱਧ ਕਰੋ, ਪਰ ਕੋਈ ਉਤਰ ਜਾਂਦਾ ਨਹੀਂ। ਇਹ ਦਿੱਲੀ ਦਾ ਪਾਤਸ਼ਾਹ ਵੀ, ਔਰੰਗਜ਼ੇਬ ਦਾ ਪੁੱਤਰ, ਇਹ ਵੀ ਡਰਦਾ ਹੈ।
ਵਜ਼ੀਰ ਇਹੀ ਮਨ ਸੋਚਾ ਕਰੇ,
ਤੇ ਉਹਦੇ ਵਜ਼ੀਰ, ਉਹਦੇ ਅਹਿਲਕਾਰ, ਵੱਡੇ ਵੱਡੇ ਸੂਬੇਦਾਰ ਆਪਣੇ ਮਨ ਵਿਖੇ ਇਹੀ ਵਿਚਾਰ ਕਰ ਰਹੇ ਹਨ।
ਸੂਬੇਦਾਰੀ ਕੋਈ ਨਾ ਲੈ,
ਕੋਈ ਵੀ ਸੂਬੇਦਾਰੀ ਲੈ ਕੇ ਰਾਜੀ ਨਹੀਂ। ਕਈ ਵਾਰੀ ਬਹਾਦਰ ਸ਼ਾਹ ਆਖਦਾ ਜਾਓ ਭਾਈ ਵਜ਼ੀਰ ਖਾਂ ਤੇ ਮਾਰਿਆ ਗਿਆ, ਲੈ ਲਓ ਕੋਈ ਸਰਹੰਦੀ ਸੂਬੇਦਾਰੀ, ਦੁਆਬੇ ਦੀ ਸੂਬੇਦਾਰੀ, ਲਾਹੌਰ ਦੀ ਸੂਬੇਦਾਰੀ, ਜਲੰਧਰ ਦੀ ਸੂਬੇਦਾਰੀ, ਪਰ ਕੋਈ ਲੈ ਕੇ ਰਾਜੀ ਨਹੀਂ। ਪਤਾ ਹੈ ਵੀ ਜਿਹੜਾ ਜਾਵੇਗਾ ਉਹ ਵਾਪਸ ਜਿੰਦਾ ਨਹੀਂ ਆ ਸਕਦਾ।
ਬੰਦੇ ਵੱਲ ਪੱਗ ਅਗਾਂਹ ਨਾ ਦੇ,
ਕੋਈ ਵੀ ਆਪਣੇ ਪੈਰ ਅਗਾਂਹ ਨਹੀਂ ਵਧਾਉਂਦੇ। ਬੰਦਾ ਸਿੰਘ ਬਹਾਦਰ ਵੱਲ ਕੋਈ ਜਾ ਕੇ ਰਾਜੀ ਨਹੀਂ, ਕੋਈ ਸ਼ਸਤਰ ਉਠਾ ਕੇ ਰਾਜੀ ਨਹੀਂ।
ਝੰਡੇ ਪਾਣੀ ਪੱਤ ਖਾਲੀ ਖੜਵਾਏ,
ਝੰਡਾ ਬੁੰਗਾ ਜਿਹਨੂੰ ਕਹਿੰਦੇ ਨਿਸ਼ਾਨ ਸਾਹਿਬ, ਖਾਲਸੇ ਪੰਥ ਦਾ ਨਿਸ਼ਾਨ ਸਾਹਿਬ ਪਹਿਲਾਂ ਝੂਲਿਆ ਪਾਣੀ ਪੱਤ ਵਿਖੇ, ਤੇ ਉਥੋਂ ਜਦੋਂ ਝੰਡੇ ਦੇ ਨਿਸ਼ਾਨ ਭਾਵ ਉਹਨੂੰ ਕੋਈ ਸਪੋਰਟ ਨਹੀਂ ਸੀ, ਨਾ ਕੋਈ ਉੱਥੇ ਸਿੰਘ, ਨਾ ਕੋਈ ਰੱਬ ਦਾ ਪਿਆਰਾ, ਇਕੱਲੇ ਹੀ ਸਤਿਗੁਰ ਮਾਰਦੇ ਨਿਸ਼ਾਨ ਸਾਹਿਬ ਝੂਲਦੇ ਹਨ।
ਤੁਰਕ ਪਾਸ ਕੋ ਦੇਖਣ ਨਾ ਪਾਏ,
ਉਸ ਨਿਸ਼ਾਨ ਦੇ ਆਲੇ ਦੁਆਲੇ ਕੋਈ ਤੁਰਕ ਖੜਾ ਵੀ ਨਹੀਂ ਆਉਂਦਾ, ਐਸਾ ਸ਼ਹੀਦੀ ਪਹਿਰਾ ਲੱਗਿਆ। ਇਹਨੂੰ ਕਹਿੰਦੇ ਸ਼ਹੀਦੀ ਪਹਿਰਾ, ਵੀ ਖਾਲਸੇ ਦੇ ਸ਼ਹੀਦ ਕਲਗੀਧਰ ਪਾਤਸ਼ਾਹ ਦੇ ਸ਼ਹੀਦ ਸਿੰਘ ਜਿਨ੍ਹਾਂ ਨੇ ਐਸਾ ਪਹਿਰਾ ਲਗਾਇਆ ਵੀ ਕੋਈ ਵੀ ਤੁਰਕ ਉਸ ਨਿਸ਼ਾਨ ਸਾਹਿਬ ਦੇ ਨੇੜੇ ਨਹੀਂ ਢੁਕਦਾ।
ਖਾਲਸੇ ਬੁੰਗਾ ਅੰਮ੍ਰਿਤਸਰ ਲਾਇਆ,
ਖਾਲਸੇ ਦਾ ਬੁੰਗਾ ਜਿਹਨੂੰ ਕਹਿੰਦੇ ਅਕਾਲ ਬੁੰਗਾ, ਅੱਜ ਕੱਲ ਨਾਮ ਅਕਾਲ ਤਖ਼ਤ ਸਾਹਿਬ ਹੈ, ਪਹਿਲਾ ਨਾਮ ਸੀ ਅਕਾਲ ਬੁੰਗਾ ਸਾਹਿਬ, ਇਹ ਅਕਾਲ ਬੁੰਗਾ ਅਕਾਲ ਤਖ਼ਤ ਸਾਹਿਬ, ਇਹ ਖਾਲਸੇ ਦਾ ਇੱਥੇ ਦੀਵਾਨ ਸਜਦਾ ਹੈ।
ਜਿਨ ਕੋ ਸਕੈ ਨਾ ਕੋ ਭਵਾਇਆ,
ਉਹਨੂੰ ਕੋਈ ਭਵਾ ਨਹੀਂ ਸਕਦਾ, ਉਹਨੂੰ ਕੋਈ ਆ ਕੇ ਗਰਾ ਨਹੀਂ ਸਕਦਾ, ਜਿੱਥੇ ਖਾਲਸੇ ਦਾ ਨਿਸ਼ਾਨ ਸਾਹਿਬ ਝੂਲਦਾ ਅਕਾਲ ਤਖ਼ਤ ਸਾਹਿਬ, ਖਾਲਸਾ ਪੰਥ ਦੀਵਾਨ ਸਜਾਉਂਦਾ ਹੈ, ਕਥਾ ਕੀਰਤਨ ਦਾ ਪ੍ਰਵਾਹ ਹੁੰਦਾ, ਗੁਰਮਤੇ ਹੁੰਦੇ ਹਨ, ਉੱਥੇ ਕੋਈ ਆ ਨਹੀਂ ਸਕਦਾ।
ਦੋਹੇਰਾ ਪੰਜਾਬ ਬੰਦੇ ਜਬ ਜਿੱਤ ਲਈ ਚੜਿਓ ਉਸ ਪਰਬਤ ਵੱਲ,
ਪੂਰੇ ਪੰਜਾਬ ਦੇ ਇਲਾਕੇ ਵਿਖੇ ਬੰਦਾ ਸਿੰਘ ਬਹਾਦਰ ਨੇ ਫਤਿਹ ਪ੍ਰਾਪਤ ਕੀਤੀ ਤੇ ਫਿਰ ਸੋਚਿਆ ਵੀ ਚਲੋ ਪਹਾੜਾਂ ਵੱਲ ਚਲੀਏ, ਇਹ ਪਹਾੜੀ ਰਾਜੇ ਬੜੇ ਦੁਸ਼ਟੀ ਰਾਜੇ ਹਨ, 22 ਧਾਰ ਦੀ ਪਹਾੜੀਆਂ ਦੇ ਰਾਜੇ ਜਿਨ੍ਹਾਂ ਨੇ ਬੜਾ ਵਿਦਰੋਹ ਕੀਤਾ ਕਲਗੀਧਰ ਪਾਤਸ਼ਾਹ ਨਾਲ, ਚਲੋ ਇਹਨਾਂ ਵੱਲ ਚਲੀਏ।
ਡੇਰਾ ਕੀਰਤਪੁਰ ਕੀਓ ਆਨੰਦਪੁਰ ਹੈ ਕੁਛ ਤਲ,
ਸਭ ਤੋਂ ਪਹਿਲਾਂ ਡੇਰਾ ਕੀਤਾ ਕੀਰਤਪੁਰ ਸਾਹਿਬ, ਜੋ ਆਨੰਦਪੁਰ ਦੇ ਉਰਲੇ ਪਾਸੇ ਹੈ, ਉੱਥੇ ਡੇਰਾ ਕੀਤਾ।
ਕਿਉਂ ਭਈ اب ہم جت سو لئی پنجاب.
بندہ سنگھ جی بہادر کہن لگے خالسا جیو گرو کے سنگھو اسا نے ہن پنجاب دے فتح پرابت کر لئی ہے.
اب چڑھ پربت کریا خراب
چلو ہن پہاڑا وال چلو ادھر کوچ کرو اپنا کافلا اپنا لاؤ لشکر پہاڑا وال لے جاؤ تے ادھر فتح گجاؤ سب نو خراب کر دو.
مترن سکھ دشمن دکھ
جڑے تا متر ہن متر پاو گرو خالسے پندے ہتکاری ہن خالسے پندی این منن والے ہن او سب سکھی رہن گے سب نو سکھ دواں گے کسے نو ایویں نہیں ماراں گے. جڑا اڑے گا او دکھی ہوئے گا او آپے چڑے گا. جڑے دشمن ہن اے کہلور دے راجے اے سب آپے دکھی ہو کے مر جان گے.
دیوں پچھان تس راج او پکھ
تے پچھان پچھان گے پچھانا گے پائی بھی اے بندہ رجیا ہویا ہے انو کچھ نہیں کہنا پاو جڑا رجیا ہویا خالصے بندہ ہتکاری ہے انو کچھ نہیں کہنا. جڑا آ خالصے پنتھ نو دکھ دین والا ہے جس نے کلگیتر پاتشاہ دے گرو کے سنگھاں نو دکھ دیتا ہے انہاں نو بھوک ملے گی.
جن جن ست گر کو دکھ دیو سو ان چیت ادھار اترےو.
جنہاں نے گرو کلگیتر پاتشاہ جی نو گرو کے سنگھاں نو خالصے پنتھ نو دکھی کیتا ہے دکھی دا مہاراج ہوئے نہیں ایک بہانے وکھے رہے پر اپنے والو دکھی کرنا چاہیا جنہ نے اج سب دا ادھار اتار ہی دئیے. جنہ دی بھاجی خالصے پنتھ نے موڑنی ہے اج بھاجی موڑ کے سب دا ادھار پورا کر دئیے.
سر کہ لورن کا بو بدے
سب تو پہلا سی ایک کہلوری راجا بھیم چند آپ تا مر گیا پر ایدی آنس بنس ہے پہلا اینا نو ہی فتح کریے.
ابو لڑائی ان تے ودے
سب لڑائی دی جڑ اینا تو ودی ہے ایہی سب تو پہلا لڑائی کرنا ہے سب نا نو اکٹھا اینا نے کیتا ایہی پوری جڑ ہے لڑائی دی.
جائے دلی ان کری پکار
اینا نے ہی سب راجہ نو نال لے کے دلی جا کے پکار کیتی ہے.
پادشاہ پکھائیو ان کئی بار
اینا نے کئی وار پادشاہ اور رنگ زیب نو پڑکا کے او دے اہلکار او دے صوبے دار لیا کے جنگ کیتے ہن.
لکھائیو لاہور سرہند پروانے
اس بادشاہ تو پٹا لکھوایا کہ بادشاہ جی اسانو تواڈی فوجاں دی لوڑ ہے تواڈے راج وکھے گوبند سنگھ جی فتور مچا رہے ہیں. مہاراج جی بڑے بڑے گل شبد آخدے سن کلگیتر پاتشاہ بارے کئی واری پٹے لکھا کے لاہور دے صوبے دار لئی جلندر دے صوبے دار لئی سرہند دے صوبے دار لئی بھی جاؤ فوجاں لے کے جاؤ گرو گوبند سنگھ جی دے فتح اتے فتح کرو. پر جڑی جڑی فوجاں لے کے آئے کلگیتر پاتشاہ وال جڑے جڑے آئے وہ اتر کے گئے سب نو منہ دی کھانی پئی. اس طرح اے کہلور دے راجے راجے بھیم چند آدک اے کئی واری انہاں نے ودرو کیتا ہے.
لے آئیو چڑھائے سب صوبے مسلمانے
سارے مسلمانے صوبے ترک آدک ملیش آدک چڑھا کے لے آئے سن.
دس لاکھ فوج رہ درا کندار
درا خیبر تک جتھے دس لاکھ فوج انہاں دی کٹھی جمع رہندی سی تے ہور صوبیاں دی فوج بھی لے کے آئے سن.
آئے لے آئیو یا مددکار
تے اپنے مدد لئی اے سارا پٹا لکھا کے گرو کلگیتر پاتشاہ دے چڑھائی کرن لئی فوجاں لے کے آئے سن.
صاحب زادے انہیں مروائے ان دینوں سب گر پائے
اینا کر کے ہی صاحب زادے شہید ہوئے. وڈے صاحبزادہ بابا عزیز سنگھ جی صاحبزادہ بابا ججھار سنگھ جی اے دو چمکور دی گڑی وکھے شہید ہوئے تے اوتھے تین پیارے شہید ہوئے تے دو چھوٹے صاحبزادے صاحبزادہ بابا جوراور سنگھ جی صاحبزادہ بابا فتح سنگھ جی اے سرہند دی نیاں وکھے شہید ہوئے. انہاں کر کے ਇਹੀ ਸਭ ਲੜਾਈ ਦੇ ਫਤੂਰ ਬਣੇ ਹਨ। ਇਸ ਕਰਕੇ ਇਹਨਾਂ ਨੂੰ ਪਹਿਲਾਂ ਫਤਿਹ ਕਰੀਏ।
ਦੁੱਖ ਸਭ ਗੁਰ ਪਾਏ,
ਇਹਨਾਂ ਨੇ ਸਾਰੇ ਖਾਲਸੇ ਪੰਥ ਨੂੰ ਮਹਾਰਾਜ ਨੂੰ ਦੁੱਖ ਦਿੱਤੇ ਹਨ।
ਪਹਿਲੋਂ ਕਤਲ ਕਰੋ ਕਹਿਲੋਰ,
ਖਾਲਸਾ ਜੀ ਉਹ ਸਭ ਤੋਂ ਪਹਿਲਾਂ ਆਪਣਾ ਨਿਸ਼ਾਨਾ ਬਣਾਓ ਕਹਿਲੂਰ ਦੇ ਰਾਜੇ ਨੂੰ, ਕਲੂਰ ਰਿਆਸਤ ਨੂੰ ਫਤਿਹ ਕਰਕੇ ਫਿਰ ਤੁਸਾਂ ਨੇ ਅਗਾਂਹ ਤੁਰਨਾ ਹੈ।
ਕਾਲਪੁਰੋਂ ਫਿਰ ਲੁੱਟੋ ਜ਼ਰੂਰ,
ਫਿਰ ਜਿਹੜਾ ਅਗਾਂਹ ਦਾ ਇਲਾਕਾ ਫਿਰ ਅਗਾਂਹ ਜਾਵਾਂਗੇ ਬਿਲਾਸਪੁਰ ਦੀ ਪਹਾੜੀਆਂ ਵੱਲ, ਪਹਿਲਾਂ ਇੱਧਰ ਹੀ ਫਤਿਹ ਕਰੋ।
ਸਪਤ ਧਾਰ ਮਦ ਧੂਰ ਮਿਲਾਓ,
22 ਧਾਰ ਦੀ ਪਹਾੜੀਆਂ ਹਨ, ਉਹ ਕਿਹੜੀ ਕਿਹੜੀਆਂ? ਸੱਤ ਮੁਖੀ ਹਨ, ਇਹ ਡਡਵਾਲੀ ਆਦਿਕ, ਗੜਵਾਲੀ ਆਦਿਕ, ਕੈਲੂਰੀ ਆਦਿਕ, ਇਹਨਾਂ ਸਭ ਨੂੰ ਪਹਿਲਾਂ ਫਤਿਹ ਕਰੋ ਜਿਹੜੇ ਨੇੜੇ ਨੇੜੇ ਹਨ, ਜਿਹੜੇ ਦੂਰ ਦੇ ਹਨ ਉਹਨਾਂ ਨੂੰ ਫਿਰ ਫਤਿਹ ਕਰ ਲਵਾਂਗੇ।
ਸਿੱਖ ਤੇ ਰੱਖਿਆ ਕਰਾਓ,
ਜਿਹੜਾ ਤੇ ਸਾਡਾ ਸਿੱਖ ਬਣ ਜਾਵੇ ਭਾਵ ਸਿੱਖਿਆ ਮੰਨ ਲਵੇ, ਖਾਲਸੇ ਪੰਥ ਦੀ ਸ਼ਰਨ ਪੈ ਜਾਵੇ, ਗਊ ਬਣ ਜਾਵੇ, ਈਨ ਬਣ ਮੰਨ ਲਵੇ, ਉਹਨੂੰ ਕੁਛ ਨਾ ਆਖਣਾ, ਉਹਨੂੰ ਸਭ ਨੂੰ ਛੱਡ ਦੇਣਾ, ਜਿਹੜਾ ਈਨ ਨਾ ਮੰਨੇ ਅੜੇਗਾ ਉਹਨੂੰ ਝਾੜ ਦੇਣਾ।
ਤੋ ਬੰਦੇ ਕੈਲੂਰੀਅਨ ਕਹੀ ਹੋਵੋ ਖਬਰਦਾਰ,
ਬੰਦਾ ਸਿੰਘ ਬਹਾਦਰ ਨੇ ਪਹਿਲਾਂ ਖਬਰ ਭੇਜੀ, ਐਵੇਂ ਨੀ ਇਕਦਮ ਆਪਣਾ ਲਸ਼ਕਰ ਤੋਰਿਆ, ਇਹ ਨੀਤੀ ਹੈ, ਕਲਗੀਧਰ ਪਾਤਸ਼ਾਹ ਦੀ ਨੀਤੀ ਸੀ, ਖਾਲਸੇ ਦੀ ਨੀਤੀ ਹੈ ਕਿ ਪਹਿਲਾਂ ਖਬਰ ਭੇਜਣੀ, ਭਾਈ ਸਾਵਧਾਨ ਹੋ ਜਾ, ਖਾਲਸਾ ਪੰਥ ਚੜ੍ਹ ਕੇ ਆ ਰਿਹਾ। ਤੇ ਬੰਦਾ ਸਿੰਘ ਬਹਾਦਰ ਨੇ ਕੈਲੂਰ ਰਿਆਸਤ ਵੱਲ ਇੱਕ ਖਬਰ ਭੇਜੀ, ਆਪਣਾ ਬੰਦਾ ਭੇਜਿਆ ਕਿ ਸਾਰੇ ਖਬਰਦਾਰ ਸਾਵਧਾਨ ਹੋ ਜਾਓ,
ਅਕੈਤ ਹਮਰੀਅਤ ਬਣੋ, ਅਕੈ ਲੜੋ ਹਮ ਨਾਲ,
ਜਾਂ ਤਾਂ ਸਾਡੀ ਰਈਅਤ ਬਣੋ, ਸਾਡੀ ਪ੍ਰਜਾ ਬਣੋ, ਜਾਂ ਫਿਰ ਤਲਵਾਰਾਂ ਧੂ ਕੇ ਆਪਣੀ ਬੰਦੂਕਾਂ ਲੈ ਕੇ ਲਾਓ ਲਸ਼ਕਰ ਅੱਗੇ ਸਾਡੇ ਸਾਹਮਣੇ ਆਓ, ਜਾਂ ਜੰਗ ਕਰੋ ਜਾਂ ਪ੍ਰਜਾ ਬਣੋ ਸਾਡੀ, ਦੋਵਾਂ ਚੋਂ ਇੱਕ ਕੰਮ ਕਰ ਲਵੋ।
ਭਾਈ ਮੈਂ ਆਇਓ ਅਬ ਪਰਬਤ ਲੁਟਾਵਨ,
ਹੁਣ ਮੈਂ ਆਇਆ। ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ ਅਸੀਂ ਹੁਣ ਆਏ ਹਾਂ ਖਾਲਸਾ ਪੰਥ ਲੈ ਕੇ, ਫੌਜਾਂ ਲੈ ਕੇ ਇਹਨਾਂ ਪਹਾੜੀ ਰਾਸਤਾ ਨੂੰ ਲੁੱਟਣ ਲਈ ਤੁਹਾਡੇ ਵੱਲ ਆ ਰਹੇ ਹਾਂ।
ਗੁਰ ਕਹੀ ਤੋੜ ਸੱਤ ਧਾਰ ਮਿਲਾਵਨ,
ਵਚਨ ਹੈ ਮਹਾਰਾਜ ਜੀ ਦਾ ਕਿ ਇਹਨਾਂ ਸੱਤ ਧਾਰਾਂ ਨੂੰ ਧੂੜੀ ਵਿਖੇ ਮਿਲਾ ਦੇਣਾ, ਜਿਹੜੇ ਜਿਹੜੇ ਅੜਨਗੇ ਸਭ ਨੂੰ ਝਾੜ ਕੇ ਧੂੜੀ ਵਿਖੇ ਮਿਲਾ ਦੇਣਾ ਹੈ।
ਜੋ ਕਿਚੇ ਹੋਏ ਕਰ ਲਿਓ ਤਕੜਾਈ,
ਜਿਵੇਂ ਮਰਜ਼ੀ ਆਪਣੀ ਤਕੜਾਈ ਕਰ ਲਓ, ਸਾਵਧਾਨ ਹੋ ਜਾਓ, ਹੁਣ ਖਾਲਸਾ ਪੰਥ ਚੜ ਕੇ ਆ ਗਿਆ ਹੈ।
ਮਾਰੋ ਤੁਮਕੋ ਢੋਲ ਬਜਾਏ,
ਢੋਲ ਬਜਾ ਕੇ ਮਾਰਾਂਗੇ, ਭਾਵ ਕਹਿਣ ਦਾ ਕਿ ਐਵੇਂ ਨੀ ਮਾਰਾਂਗੇ, ਤੁਹਾਨੂੰ ਪਹਿਲਾਂ ਸਾਵਧਾਨ ਕਰ ਰਹੇ ਹਾਂ, ਸੁਚੇਤ ਕਰ ਰਹੇ ਹਾਂ, ਸੁਚੇਤ ਹੋ ਕੇ ਮਾਰਾਂਗੇ, ਜਿਹੜਾ ਜਿਹੜਾ ਅੱਗੇ ਅੜੇਗਾ ਉਹ ਢੋਲ ਵਜਾ ਵਜਾ ਕੇ ਕਹਿ ਕਹਿ ਕੇ ਮਾਰਾਂਗੇ, ਭਾਈ ਤੂੰ ਵੀ ਆ ਜਾਂਗੇ, ਜਿਹੜਾ ਪਿਆਰ ਨਾਲ ਅੱਗੇ ਚੁੱਕ ਗਿਆ ਉਹਨੂੰ ਛੱਡ
ਦੇਵਾਂਗੇ।
ਰਾਜੇ ਪਹਿਲਾਂ ਹੀ ਬੜੇ ਘਮੰਡ ਅਹੰਕਾਰ ਵਾਲੇ ਸਨ, ਤੇ ਇਹਨਾਂ ਰਾਜਾ ਨੇ ਆਪਣੇ ਆਪ ਤੇ ਬੜਾ ਅਹੰਕਾਰ ਕੀਤਾ ਹੈ।
ਬਸੈ ਪਰਬਤੀ ਬੜ ਉੱਚੇ ਥੀਆ,
ਕਹਿਣ ਲੱਗੇ ਸੋਚਣ ਲੱਗੇ ਵੀ ਅਸੀਂ ਤਾਂ ਪਹਾੜੀ ਰਾਜੇ ਉੱਚੀ ਥਾਂ ਤੇ ਰਹਿੰਦੇ ਹਾਂ, ਦੂਜੀ ਵਿਚਾਰ ਕਿ ਅਸੀਂ ਪਹਾੜੀ ਰਾਜੇ ਹਾਂ, ਸਾਡੇ ਕੋਲ ਬੜੀਆਂ ਸ਼ਕਤੀਆਂ ਹਨ, ਸਾਡੇ ਕੋਲ ਬੜੀਆਂ ਦੇਵੀ ਦੇਵਤੇ ਹਨ, ਬੜੀ ਸ਼ਕਤੀ ਦੇ ਮਾਲਕ ਆ ਅਸੀਂ,
ਮੰਤਰ ਜੰਤਰ ਤੋਂ ਪੂਜਾ ਹਮ ਪੁਰ ਨਾਏ,
ਸਾਡੇ ਉੱਤੇ ਕੋਈ ਮੰਤਰ ਜੰਤਰ ਨਹੀਂ ਪੂਜਦਾ, ਕੋਈ ਸ਼ਕਤੀ ਕਰ ਲਵੇ, ਕੋਈ ਰਿਧੀ ਸਿਧੀ ਚਲਾ ਲਵੇ, ਪਰ ਸਾਡੇ ਉੱਤੇ ਉਹ ਨਹੀਂ ਪੁਗਦਾ।
ਦੇਵ ਦੇਵੀ ਰਹਿ ਪਰਬਤ ਮਾਏ,
ਕਿਉਂਕਿ ਸਾਡੇ ਇਹਨਾਂ ਪਹਾੜੀ ਇਲਾਕੇ ਵਿਖੇ ਦੇਵਤੇ ਰਹਿੰਦੇ ਹਨ, ਦੇਵੀਆਂ ਰਹਿੰਦੀਆਂ ਹਨ, ਜਿਨ੍ਹਾਂ ਉੱਤੇ ਦੇਵੀਆਂ ਦਾ ਅਸਰ ਹੈ, ਦੇਵਤਿਆਂ ਦਾ ਅਸਰ ਹੈ, ਉਹਨਾਂ ਉੱਤੇ ਜਾਦੂ ਟੂਣੇ ਤੁਰਦੇ ਹੀ ਨਹੀਂ, ਉਹ ਆਪਣਾ ਅਸਰ ਕਰਦੇ ਹੀ ਨਹੀਂ, ਇਸ ਕਰਕੇ ਅਸੀਂ ਉੱਚੇ ਹਾਂ ਵੱਡੇ
ਹਾਂ। ਕਰ ਲਿਆਓ ਸਿਪਾਹੀ,
ਜੱਟ ਬੂਟ ਲੈ ਕੇ ਸਿਪਾਹੀ ਆਏ ਹੋ, ਤੁਹਾਡੇ ਸਿਪਾਹੀ ਕੈਸੇ ਹਨ? ਜਿਹੜੇ ਨਾਈ, ਸ਼ਿੰਬੇ, ਜੱਟ ਆਦਿਕ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਤਲਵਾਰ ਕਿਵੇਂ ਫੜਨੀ ਹੈ ਤੇ ਕਿਵੇਂ ਚਲਾਣੀ ਹੈ, ਉਹ ਸਾਡੇ ਵੱਲ ਚੜ ਕੇ ਆ ਰਹੇ ਹਨ।
ਤੇਗ ਅਗੇ ਕੋ ਕਵ ਟਿਕੈ ਵਾਏ,
ਸਾਡੀ ਤੇਗ ਦੇ ਅੱਗੇ, ਸਾਡੇ ਲਾਓ ਲਸ਼ਕਰ ਦੇ ਅੱਗੇ, ਸਾਡੀ ਤਲਵਾਰ ਅੱਗੇ ਕੋਈ ਟਿਕੇਗਾ ਨਹੀਂ, ਜਿਹੜਾ ਟਿਕੇਗਾ ਉਹ ਆਪੇ ਹੀ ਮਰ ਜਾਵੇਗਾ।
ਉਹ ਜਿਸ ਗੁਰੂ ਤੁਮ ਭੇਜੇ ਆਏ, ਉਨਕੋ ਦੇਖ ਹਮ ਕਸ ਹੱਥ ਲਾਏ।
ਬੰਦਾ ਸਿੰਘ ਜੀ, ਜਿਸ ਗੁਰੂ ਨੇ ਤੁਹਾਨੂੰ ਭੇਜਿਆ ਹੈ, ਜਾ ਕੇ ਪੁੱਛ ਲਓ ਉਸ ਗੁਰੂ ਤੋਂ ਕਿ ਅਸਾਂ ਨੇ ਜੋ ਹੱਥ ਲਗਾਏ ਗੁਰੂ ਗੋਬਿੰਦ ਸਿੰਘ ਜੀ ਨੂੰ, ਕਲਗੀਧਰ ਪਾਤਸ਼ਾਹ ਜੀ ਨੂੰ ਜਾ ਕੇ ਪੁੱਛ ਲਓ ਉਹਨਾਂ ਦਾ ਕੀ ਹਾਲ ਬਣਿਆ ਹੈ।
ਪਰਬਤ ਚੜੇ ਬਿਨ ਅਲਖ ਨਾ ਲਿਓ,
ਇੱਧਰ ਆਪਣੀ ਅਣਖ ਨਾ ਰੱਖਣਾ। ਤੁਹਾਡੀ ਅਣਖ ਉਦੋਂ ਤੱਕ ਹੈ ਜਦ ਤੱਕ ਆਪ ਜੀ ਇੱਧਰ ਨਹੀਂ ਆਏ, ਤੇ ਜਦੋਂ ਤੁਸੀਂ ਇੱਧਰ ਆ ਗਏ ਤੁਹਾਡੀ ਸਾਰੀ ਅਣਖ, ਤੁਹਾਡਾ ਗਰੂਰ ਆਪੇ ਹੀ ਮਿੱਟੀ ਵਿਖੇ ਮਿਲ ਜਾਣਾ ਹੈ।
ਇਹ ਬਚ ਅਗਿਓ ਕਹਿਲੂਰੀ ਕਹਿਓ,
ਇਹ ਬਚਨ ਕਹਿਲੂਰੀ ਰਾਜੇ ਨੇ ਆਖੇ ਹਨ।
ਤੂੰ ਜਾ ਜੇਜੋ ਚੜ ਬੰਦੇ ਜੀ ਬਯੋ।
ਬੰਦਾ ਸਿੰਘ ਜੀ ਬਹਾਦਰ ਵੀ ਕਿਹੜਾ ਘੱਟ ਹਨ, ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ, ਖਾਲਸਾ ਪੰਥ ਨਾਲ ਹੈ। ਜਦ ਤੱਕ ਖਾਲਸਾ ਪੰਥ ਨਾਲ ਹੈ ਤੇ ਕੋਈ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਤੇ ਬੰਦਾ ਸਿੰਘ ਜੀ ਬਹਾਦਰ ਜੇਜੋ ਦੀ ਥਾਂ ਤੇ ਜਾ ਕੇ ਜਿਨ੍ਹਾਂ ਨੇ ਥਾਂ ਮੱਲੀ ਹੈ ਤੇ ਆਪਣਾ ਪੈਰਾ ਕੀਤਾ ਹੈ,
ਇੱਕ ਥੜਾ ਬੰਦੇ ਜੀ ਕਹਿਓ,
ਉਸ ਥਾਂ ਤੇ ਜਾ ਕੇ ਇੱਕ ਥੜਾ ਬਣਵਾਇਆ ਹੈ।
ਸਭ ਲੋਕਨ ਤੈ ਹੋ ਕੇ ਦਿਵਾਇਓ,
ਤੇ ਉਸ ਥੜੇ ਤੇ ਬੰਦਾ ਸਿੰਘ ਬਹਾਦਰ ਨੇ ਆਖਿਆ ਵੀ ਸਾਰੇ ਲੋਕਾਂ ਨੂੰ ਹੋਕਾ ਦਵੋ, ਜਿਹੜੇ ਜਿਹੜੇ ਪਹਾੜੀ ਸਮਾਜ ਦੇ ਲੋਕ ਹਨ ਸਭ ਨੂੰ ਜਾ ਕੇ ਇਹ ਸੁਣਾ ਦਵੋ,
ਸੋਏ ਦੁੱਖ ਸੁੱਖ ਇਸ ਤੇ ਪਾਇਓ,
ਜਿਹਨੂੰ ਕੋਈ ਦੁੱਖ ਹੈ, ਕੋਈ ਤਕਲੀਫ ਹੈ, ਕੋਈ ਚਿੰਤਾ ਹੈ, ਉਹ ਸਾਰੇ ਇੱਥੇ ਆਣ, ਇਸ ਥੜੇ ਕੋਲ ਆਣ, ਸਭ ਨੂੰ ਸਾਰੇ ਦੁੱਖ ਦੂਰ ਹੋਣਗੇ। ਭਾਵ ਕਹਿਣ ਦਾ ਕਿ ਇਹ ਥੜਾ ਨਹੀਂ, ਇਹ ਖਾਲਸੇ ਪੰਥ ਦਾ ਇੱਕ ਨਿਸ਼ਾਨ ਹੀ ਬਣ ਗਿਆ ਹੈ। ਜਿਹੜਾ ਖਾਲਸੇ ਪੰਥ ਕੋਲ ਆਵੇਗਾ ਉਹਦੇ ਸਾਰੇ ਦੁੱਖ ਦੂਰ ਹੋਣਗੇ।
ਪਰਬਤੀਆਂ ਸਿੱਧੀ ਖੋ ਸਿਆਣੇ,
ਅਸਾਂ ਨੇ ਤਾਂ ਪਹਾੜੀ ਰਾਜਾਂ ਤੋਂ ਸਿੱਧੀ ਖੋ ਲਈ ਹੈ, ਜਿਹੜੀ ਸਿੱਧੀ ਇਹਨਾਂ ਕੋਲ ਸੀ, ਕਰਾਮਾਤਾ ਇਹਨਾਂ ਕੋਲ ਸੀ, ਅਸਾਂ ਨੇ ਖੋ ਕੇ ਲਿਆ ਕੇ ਇੱਥੇ ਰੱਖੀ ਹੈ।
ਦੇਵ ਦੇਵੀ ਲਿਆਹੀਆਂ ਪ੍ਰਗਟਾਣੀ,
ਸਾਰੇ ਦੇਵਤੇ ਸਾਰੀ ਦੇਵੀਆਂ ਅਸਾਂ ਨੇ ਇੱਥੇ ਲਿਆ ਕੇ ਪ੍ਰਗਟ ਕੀਤੀਆਂ ਹਨ।
ਦੋਹੇਰਾ ਬਹੁਤ ਦੁਖੀਏ ਚੱਲ ਤੇ ਆਏ, ਗਏ ਸੋ ਦੁੱਖ ਗਵਾਏ,
ਕਿਉਂਕਿ ਹਰ ਬੰਦਾ ਦੁਖੀ ਹੈ। ਰਾਜ ਤਾਂ ਬਾਅਦ ਚ ਹੋਇਆ ਕਿ ਪਹਿਲਾਂ ਆਪਣੇ ਘਰ ਦਾ ਦੁੱਖ, ਆਪਣੇ ਸਰੀਰ ਦਾ ਦੁੱਖ, ਆਪਣੇ ਪਰਿਵਾਰ ਦਾ ਦੁੱਖ ਹੈ, ਤੇ ਜਿਹੜੇ ਜਿਹੜੇ ਦੁਖੀ ਉਹ ਸਾਰੇ ਚੱਲ ਕੇ ਆਉਣ ਲੱਗੇ, ਜਿਤਨੇ ਪਹਾੜਾਂ ਦੇ ਲੋਕ ਉਹ ਸਾਰੇ ਚੱਲ ਚੱਲ ਕੇ ਬੰਦਾ ਸਿੰਘ ਜੀ ਬਹਾਦਰ ਕੋਲ ਆਉਣ ਲੱਗੇ ਹਨ।
ਦੁੱਖ ਗਵਾਏ,
ਜਿਹੜੇ ਆਏ ਸਭ ਦਾ ਦੁੱਖ ਦੂਰ ਹੋਣ ਲੱਗਾ, ਸਾਰੇ ਖਾਲਸੇ ਪੰਥ ਦੀ ਈਨ ਮੰਨ ਕੇ ਬੰਦਾ ਸਿੰਘ ਬਹਾਦਰ ਨੂੰ ਮੱਥਾ ਵੀ ਟੇਕ ਰਹੇ ਹਨ ਤੇ ਆਪਣੇ ਦੁੱਖ ਗਵਾ ਕੇ ਆਪਣੇ ਘਰ ਜਾ ਰਹੇ ਹਨ।
ਦੁੱਧ ਪੁੱਤ ਤੇ ਬੋ ਮਿਲੇ, ਮਨ ਇੱਛੇ ਫਲ ਪਾਏ,
ਇਹ ਖਾਲਸਾ ਪੰਥ ਹੈ, ਇਥੋਂ ਸਭ ਕੁਛ ਮਿਲਦਾ ਹੈ। ਦੁੱਧ ਵਾਲੇ ਨੂੰ ਦੁੱਧ ਮਿਲਦਾ ਹੈ, ਪੁੱਤਰ ਲੈਣ ਵਾਲੇ ਨੂੰ ਪੁੱਤਰ ਦੀ ਦਾਤ ਮਿਲਦੀ ਹੈ, ਜਿਹਦੇ ਦੁੱਖ ਹਨ ਉਹਦੇ ਦੁੱਖ ਦੂਰ ਹੁੰਦੇ ਹਨ ਗੁਰੂ ਕੀ ਸੰਗਤ ਤੋਂ, ਖਾਲਸੇ ਪੰਥ ਤੋਂ, ਕਲਗੀਧਰ ਪਾਤਸ਼ਾਹ ਤੋਂ ਤੇ ਗੁਰੂ ਕੇ ਪਿਆਰਿਆਂ ਤੋਂ। ਸਭ ਦੀ ਮੁਰਾਦਾਂ ਪੂਰੀਆਂ ਹੋ ਰਹੀਆਂ ਹਨ, ਜਿਹੜਾ ਜਿਹੜਾ ਜੋ ਵੀ ਇੱਛਾ ਲੈ ਕੇ ਆ ਰਿਹਾ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾ ਊਹਾ ਸੱਚ ਹੋਵੇ। ਸਭ ਦੀਆਂ ਮੁਰਾਦਾਂ ਪੂਰੀਆਂ ਹੋ ਰਹੀਆਂ ਹਨ।
ਰਾਜੇ ਕਹਿਲੂਰੀ ਫਿਕਰ ਵੱਡ ਕੀਆ,
ਜਦੋਂ ਰਾਜਿਆਂ ਨੇ ਵੇਖਿਆ ਕਿ ਸਾਡੀ ਪ੍ਰਜਾ, ਸਾਡੇ ਲੋਕ ਇਹਨਾਂ ਵੱਲ ਜਾ ਰਹੇ ਹਨ, ਤੇ ਉਸ ਰਾਜੇ ਕਹਿਲੂਰੀ ਨੇ ਬੜਾ ਫਿਕਰ ਕੀਤਾ ਹੈ।
ਸਭ ਜਲੰਧਰੀਆਂ ਨੇ ਲਿਖ ਸੋ ਦੀਆ,
ਉਸ ਕਹਿਲੂਰੀ ਰਾਜੇ ਨੇ ਸਭ ਨੂੰ ਇੱਕ ਪੱਤਰ ਲਿਖਿਆ, ਜਿਹੜੇ ਜਿਹੜੇ ਜਲੰਧਰ ਦੇ ਇਲਾਕੇ ਦੇ ਸੂਬੇਦਾਰ, ਹੋਰ ਪਹਾੜੀ ਰਾਜੇ ਹਨ, ਸਭ ਨੂੰ ਇੱਕ ਪੱਤਰ ਲਿਖਿਆ ਹੈ।
ਇੱਕ ਉੱਠਿਓ ਅਬਹਿ ਔਰ ਸ਼ਿਕਾਰ,
ਕਹਿਣ ਲੱਗਾ ਹੇ ਰਾਜਿਓ ਹੇ ਜੋਧਿਓ ਇੱਕ ਨਵਾਂ ਸ਼ਿਕਾਰ ਉੱਠਿਆ ਹੈ। ਪਹਿਲਾਂ ਤਾਂ ਸ਼ਿਕਾਰ ਸੀ ਗੁਰੂ ਗੋਬਿੰਦ ਸਿੰਘ ਜੀ, ਉਹ ਤਾਂ ਇੱਥੋਂ ਚਲੇ ਗਏ ਹਨ, ਉਹ ਨਵਾਂ ਸ਼ਿਕਾਰ ਆਇਆ ਹੈ, ਤੁਸੀਂ ਇਹਦੀ ਚਿੰਤਾ ਕਰੋ।
ਅਬ ਰਲ ਲੁੱਟੀਐ ਉਸ ਕੋ ਮਾਰ,
ਸਾਰੇ ਆਪਸ ਵਿਖੇ ਇੱਕ ਜੁੱਟ ਹੋ ਕੇ ਰਲ ਮਿਲ ਕੇ ਇਹਨੂੰ ਲੁੱਟ ਲਈਏ ਜਾਂ ਮਾਰ ਦਈਏ।
ਕੱਚੀ ਅਬ ਸੋਏ ਬਲਾਏ,
ਇਹ ਬਲਾ ਕੱਚੀ ਹੈ, ਇਹ ਕੱਚੀ ਬਲਾ ਹੈ, ਜਦੋਂ ਪੱਕੀ ਹੋਗੀ ਫਿਰ ਮਾਰਨਾ ਔਖਾ ਹੈ, ਇਸ ਕਰਕੇ ਨਵਾਂ ਨਵਾਂ ਜੰਮਿਆ ਇਹਨੂੰ ਹੁਣੇ ਮਾਰ ਲਵੋ।
ਪੱਕੀ ਤਬ ਮਰ ਗਿਆ ਹੱਥ ਲਾਏ,
ਇਹਦੇ ਪੈਰ ਜੰਮ ਗਏ ਪੱਕਾ ਹੋ ਗਿਆ ਫਿਰ ਮਾਰਨਾ ਔਖਾ ਹੈ।
ਗੋਬਿੰਦ ਸਿੰਘ ਜਿਮ ਕਰੂ ਖੁਆਰੇ, ਜੋ 10 ਲੱਖ ਰਲ ਕੱਢਿਓ ਥੋ ਮਾਰੇ।
ਭਰਾਵੋ ਸੁਣ ਲਵੋ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਇਸ ਇਲਾਕੇ ਵਿਖੇ, ਅਸਾਂ ਨੇ ਮਿਲ ਕੇ ਇਹਨਾਂ ਨੂੰ ਬਾਹਰ ਕੱਢਿਆ ਸੀ, ਖੁਆਰ ਕੀਤਾ ਸੀ, ਅੱਜ ਇਸੇ ਤਰ੍ਹਾਂ ਅਸੀਂ ਸਾਰੇ ਮਿਲ ਕੇ ਆਪਣੀਆਂ ਫੌਜਾਂ ਲੈ ਕੇ ਖੁਆਰ ਕਰੀਏ ਇਹਨਾਂ ਨੂੰ, ਜਿਹੜਾ ਬੰਦਾ ਸਿੰਘ ਬਹਾਦਰ ਚੜ ਕੇ ਆਇਆ ਹੈ।
ਵਹੀ ਅੰਡ ਬੱਚ ਟਿੱਡ ਜਿਮ ਛੱਡ ਗਏ,
ਕੋਈ ਟਿੱਡ ਆਪਣੇ ਬੱਚੇ ਛੱਡ ਕੇ ਅੱਗੇ ਤੁਰ ਜਾਂਦੀ ਹੈ, ਇਸੇ ਤਰ੍ਹਾਂ ਉਹ ਟਿੱਡ ਕੀ ਹੈ, ਇਹ ਬੱਚੇ ਹਨ ਖਾਲਸਾ ਪੰਥ ਗੁਰ ਕਲਗੀਧਰ ਪਾਤਸ਼ਾਹ ਜੀ ਦੇ। ਕਲਗੀਧਰ ਪਾਤਸ਼ਾਹ ਸਭਨਾਂ ਦਾ ਪਿਤਾ ਹੈ ਤੇ ਉਹਦੇ ਬੱਚੇ ਹਨ ਬੰਦਾ ਸਿੰਘ ਜੀ ਬਹਾਦਰ, ਗੁਰੂ ਕੇ ਸਿੰਘ ਸੂਰਮੇ। ਇਹ ਸਾਰੇ ਬੱਚੇ ਇੱਥੇ ਆ ਕੇ ਹੁਣ ਆਪਣੇ ਪੈਰ ਜਮਾ ਰਹੇ ਹਨ।
ਵਹੀ ਪਰਾਜਿਤ ਹਮ ਲਗ ਆਇਓ,
ਤਾਂ ਲੱਗਦਾ ਇਹ ਉਹੀ ਇੱਥੇ ਆ ਗਏ ਹਨ।
ਉਹ ਵੀ ਕਹਾਵਤ ਗੁਰ ਜਿਮ ਕਰਾ ਮਾਤੇ,
ਉਹ ਵੀ ਕਹਾਵਤ ਹੈ ਵੀ ਜਿਵੇਂ ਕਲਗੀਧਰ ਪਾਤਸ਼ਾਹ ਬੜੇ ਕਰਾਮਾਤੀ ਸਨ, ਜਿਨ੍ਹਾਂ ਕੋਲ ਬੜੀ ਸ਼ਕਤੀ ਸੀ, ਤੇ ਇਸੇ ਤਰ੍ਹਾਂ ਇਹ ਵੀ ਬੜੇ ਕਰਾਮਾਤੀ ਹਨ, ਅਸਾਂ ਨੇ ਸੁਣਿਆ ਵੀ ਹੈ।
ਪਰ ਹੈ ਰਸਾਇਣੀ ਹਮ ਇਮ ਜਾਤੇ,
ਅਸਾਂ ਨੇ ਇਹ ਵੀ ਜਾਣਿਆ ਹੈ ਕਿ ਇਹਨਾਂ ਕੋਲ ਕੋਈ ਰਸਾਇਣ ਹੈ, ਕੋਈ ਰਿਧੀਆਂ ਸਿੱਧੀਆਂ ਹਨ, ਕੋਈ ਕਰਾਮਾਤਾ ਹਨ, ਜਿਨ੍ਹਾਂ ਕਰਕੇ ਇਹ ਸਭ ਨੂੰ ਦਾਨ ਕਰਦੇ ਹਨ।
ਅਕੈ ਪਾਰਸ ਅਕੈ ਪੁਰਸ ਪਾਸੇ,
ਇਹਨਾਂ ਕੋਲ ਕੋਈ ਪਾਰਸ ਹੈ ਜਾਂ ਇਹਨਾਂ ਕੋਲ ਕੋਈ ਦਵਾਈ ਬੂਟੀ ਹੈ, ਕੋਈ ਸ਼ਕਤੀ ਹੈ ਜਿਨ੍ਹਾਂ ਕਰਕੇ ਰਾਜ ਕਰ ਰਹੇ ਹਨ।
ਕਦ ਦੇਤ ਉਹ ਮੂਰੇ ਖਾਸੇ,
ਇੱਕ ਅੱਖ ਦੇ ਫੋਰ ਵਿਖੇ ਆਪਣੇ ਜੇਬ ਵਿੱਚੋਂ ਇਹ ਮੋਹਰਾ ਕੱਢ ਕੇ ਬਾਹਰ ਰੱਖਦੇ ਹਨ, ਇਹ ਸਭ ਸ਼ਕਤੀ ਦੀ ਕਲਾ ਹੈ।
ਅਬ ਉਸ ਕੋ ਕਿਵੇਂ ਲਈਏ ਫੜੇ,
ਭਰਾਵੋ ਹੁਣ ਕਿਵੇਂ ਕਰੀਏ, ਐਸੇ ਬੰਦਾ ਸਿੰਘ ਬਾਦਲ ਨੂੰ ਕਿਵੇਂ ਫੜੀਏ ਕਿਵੇਂ ਮਾਰੀਏ।
ਤੋ ਹਮ ਪਰਬਤੀਆਂ ਕਾ ਕੰਮ ਸਰੈ,
ਸਾਡੇ ਸਾਰੇ ਪਹਾੜੀ ਰਾਜਿਆਂ ਦਾ ਕੰਮ ਸਰ ਜਾਵੇਗਾ।
ਹੈ ਪਰਬਤ ਬੋਲੋ ਹੈ ਖਾਣ,
ਇਹ ਧਿਆਨ ਰੱਖਣਾ ਇਸ ਪਹਾੜ ਦੇ ਇਲਾਕੇ ਵਿਖੇ ਬਹੁਤੀਆਂ ਲੋਹੇ ਦੀ ਖਾਣਾ ਹਨ। ਖਾਣਾ ਭਾਵ ਅਸੀਂ ਸਾਰੇ ਤਕੜੇ ਵੀ ਹਾਂ, ਅਸੀਂ ਸਾਰੇ ਯੋਧੇ ਵੀ ਹਾਂ, ਤੇ ਸਭ ਲੋਹੇ ਦੀ ਖਾਣਾ ਇਸ ਪਹਾੜੇ ਦੇ ਇਲਾਕੇ ਵਿਖੇ ਹਨ।
ਲੇ ਪਾਰਸ ਕਰੀਏ ਸਵਰਨ ਠਾਣ,
ਮੈਂ ਸੁਣਿਆ ਵੀ ਹੈ ਤੇ ਉਹਨਾਂ ਕੋਲ ਪਾਰਸ ਵੀ ਹੈ, ਕੋਈ ਰਸਾਇਣ ਬੂਟੀ ਵੀ ਹੈ, ਉਹ ਪਾਰਸ ਲੈ ਕੇ ਆਪਣੇ ਲੋਹੇ ਦੀ ਖਾਣਾ ਨੂੰ ਤੂੰ ਸੋਨਾ ਬਣਾਓ ਤੇ ਆਪਣਾ ਰਾਜ ਕਰੋ।
ਉਹ ਜੋ ਹੈ ਰਸਾਇਣ ਉਸ ਪਾਏ,
ਉਹਨਾਂ ਕੋਲ ਐਸੀ ਕੋਈ ਦਵਾਈ ਹੈ ਰਸਾਇਣ ਹੈ,
ਸਿੱਖ ਲੋਗ ਤੋਂ ਛੱਡੀਏ ਗਤਾਏ,
ਜੇ ਸਾਡੀ ਸਿੱਖਿਆ ਲੈ ਲਵੇ ਸਾਡਾ ਸਿੱਖ ਬਣ ਜਾਵੇ ਉਹਨੂੰ ਫਿਰ ਛੱਡ ਦੋ। ਦੂਜੀ ਭਾਵ ਦੂਜੀ ਵਿਚਾਰ ਇੱਥੇ ਕਹਿਣ ਦੀ ਵੀ ਉਹ ਰਸਾਇਣ ਸਿੱਖ ਲਵੋ ਵੀ ਕਿਹੜਾ ਉਹਦੇ ਕੋਲ ਮੰਤਰ ਹੈ, ਕਿਹੜਾ ਜੰਤਰ ਹੈ, ਉਹ ਕਿਵੇਂ ਰਸਾਇਣ ਕੰਮ ਆਉਂਦਾ ਉਹ ਸਿੱਖ ਲਵੇ ਤਾਂ ਉਹਨੂੰ ਛੱਡ ਦਵੋ।
ਹੋਏਰਾ ਜੋ ਹੋਏ ਨਾ ਪਾਰਸ ਰਸਾਇਣ, ਉਹ ਕਹਿਤੇ ਦਰਬ ਲਿਆਏ।
ਜੇ ਉਹਦੇ ਕੋਲ ਕੋਈ ਪਾਰਸ ਨਾ ਹੋਵੇ, ਕੋਈ ਰਸਾਇਣ ਨਾ ਹੋਵੇ, ਤੇ ਪੈਸਾ ਕਿੱਥੋਂ ਆਵੇ ਉਹਦੇ ਕੋਲ? ਹਰ ਵੇਲੇ ਸੋਨੇ ਦੀਆਂ ਮੋਹਰਾਂ, ਹਰ ਵੇਲੇ ਹੀਰੇ ਮੋਤੀ ਉਹਦੇ ਜੇਬ ਵਿਖੇ ਰਹਿੰਦੇ ਹਨ, ਕੋਈ ਸ਼ਕਤੀ ਤਾਂ ਹੈ। ਇਸ ਕਰਕੇ ਇੱਕ ਤਰੀਕਾ ਹੈ, ਜਾਂ ਤਾਂ ਉਸ ਤੋਂ ਤਰੀਕਾ ਸਿੱਖ ਲਵੋ ਕਿਵੇਂ ਉਹ ਸੋਨਾ ਬਣਾਉਂਦਾ, ਹੀਰੇ ਮੋਤੀ ਬਣਾਉਂਦਾ, ਉਹ ਕਿਹੜੀ ਕਲਾ ਹੈ, ਉਹ ਕਲਾ ਸਿੱਖ ਲਵੋ ਤੇ ਫਿਰ ਉਹਨੂੰ ਛੱਡ ਦਵੋ ਜਾਂ ਮਾਰ ਦਵੋ।
ਮੈਂ ਉਸ ਰਾਜਨ ਵਣਜਿਆ ਉਹ ਇਤੋਂ ਖਰਚ ਕੈ ਖਾਏ।
ਕੋਈ ਰਾਜਾ ਹੈ, ਰਾਜਾ ਵਾਂਗ ਵਣਜ ਕਰਦਾ, ਵਪਾਰ ਕਰਦਾ, ਕੀਰਤ ਕਿਤਨਾ ਖਰਚ ਕਰਦਾ ਹੈ ਇਹ ਤਾਂ ਉਹੀ ਜਾਣਦਾ ਹੈ।
ਜੋ ਪਈ ਯੋਂ ਸੁਨ ਰਾਜੇ ਬਹੁ ਚਲ ਆਏ।
ਇਸ ਕਹਿਲੂਈ ਰਾਜੇ ਦਾ ਇਹ ਪੱਤਰ ਸੁਣ ਕੇ ਸਾਰੇ ਰਾਜੇ ਆਪਣੇ ਆਪਣੇ ਇਲਾਕੇ ਛੱਡ ਕੇ ਇਸ ਇਲਾਕੇ ਵਿਖੇ ਆਉਣ ਲੱਗੇ ਹਨ।
ਜੋ ਆਪ ਨਾ ਆਏ ਤਿੰਨ ਵਜ਼ੀਰ ਕਲਾਏ।
ਆਪ ਨਹੀਂ ਆ ਸਕੇ ਕਿਸੇ ਕਾਰਨ ਕਰਕੇ ਉਹਨਾਂ ਨੇ ਆਪਣੇ ਦੂਤ ਵਜ਼ੀਰ ਆਦਿਕ ਭੇਜੇ ਹਨ।
ਤੋ ਆਏ ਸਮਨ ਮਿਲ ਮਤੋ ਮਤਾਏ।
ਜਿਹੜੇ ਜਿਹੜੇ ਰਾਜੇ ਆਏ, ਦੂਤ ਆਏ, ਵਜ਼ੀਰ ਆਏ, ਵਕੀਲ ਆਏ, ਸਭ ਨੇ ਬਹਿ ਕੇ ਇੱਕ ਮਤਾ ਪਕਾਇਆ ਹੈ।
ਕਿਮ ਜੀਵਤ ਉਸ ਕੋ ਲਈਆਂ ਫੜਾਏ।
ਮਤਾ ਇਹ ਪਕਾਰੇ ਹਨ ਵੀ ਕਿਸ ਤਰ੍ਹਾਂ ਜਿੰਦੇ ਜੀ ਬੰਦਾ ਸਿੰਘ ਬਹਾਦਰ ਨੂੰ ਫੜ ਲਈਏ, ਕਿਹੜਾ ਤਰੀਕਾ ਹੈ, ਕਿਹੜਾ ਕਾਰਨ, ਕਿਵੇਂ ਫੜੀਏ ਬੰਦਾ ਸਿੰਘ ਬਹਾਦਰ ਨੂੰ।
ਰਸਾਇਣ ਦੱਸੈ ਉਹ ਪਾਰਸ ਦੇ।
ਤੇ ਜੋ ਰਸਾਇਣ ਉਹਦੇ ਕੋਲ ਹੈ, ਜੋ ਪਾਰਸ ਉਹਦੇ ਕੋਲ ਸਾਨੂੰ ਦੱਸ ਦੇਵੇ ਵੀ ਕਿਵੇਂ ਉਹਦਾ ਕਾਰਜ ਹੁੰਦਾ ਹੈ, ਕਿਵੇਂ ਮੰਤਰ ਪ੍ਰਫੁੱਲਿਤ ਹੁੰਦਾ ਹੈ, ਦੱਸ ਦੇਵੇ ਫਿਰ ਛੱਡ ਦਵੋ ਉਸ ਨੂੰ।
ਜੋ ਵੈ ਮਾਰ ਲਈਐ ਮੈਂ ਕੌਣ ਬਤਾਏ।
ਧਿਆਨ ਰੱਖਣਾ, ਉਹਨੂੰ ਜੰਗ ਵਿਖੇ ਇਸੇ ਤਰ੍ਹਾਂ ਮਾਰ ਦਈਏ ਤਾਂ ਫਿਰ ਸਾਡੇ ਕੋਲ ਮੰਤਰ ਨਹੀਂ ਆਉਣਾ, ਉਹ ਕਲਾ ਨਹੀਂ ਆਉਣੀ ਜਿਹੜੀ ਕਲਾ ਉਹਦੇ ਕੋਲ ਹੈ। ਪਹਿਲਾਂ ਪੁੱਛੋ ਉਹਦੇ ਕੋਲ ਵੀ ਤੇਰੇ ਕੋਲ ਕਿਹੜੀ ਕਲਾ ਹੈ, ਕਿਹੜਾ ਮੰਤਰ ਹੈ, ਕਿਹੜਾ ਰਸਾਇਣ ਹੈ, ਉਹ ਪੁੱਛ ਕੇ ਫਿਰ ਉਹਨੂੰ ਮਾਰਨਾ।
ਕਿਮ ਛਲ ਸੋਸ ਜੀਵਤ ਫੜੋ।
ਕਿਸੇ ਤਰ੍ਹਾਂ ਛਲ ਕਪਟ ਕਰੋ, ਉਹਨੂੰ ਜਿੰਦੇ ਜੀ ਫੜ ਲਵੋ।
ਉਸਿਓ ਪਹਿਲੋਂ ਇਮੈ ਨਾ ਲੜੋ।
ਤੇ ਇਸ ਤਰ੍ਹਾਂ ਨਾ ਲੜਨਾ, ਪਹਿਲਾਂ ਉਸ ਨਾਲ ਪਹਿਲਾਂ ਸਭ ਕੁਛ ਪੁੱਛ ਕੇ ਫਿਰ ਜੰਗ ਕਰਨਾ।
ਕੋ ਕਹੇ ਉਸ ਮਾਰੋ ਸਭ ਖੂਨੀ।
ਕਈ ਕਹਿਣ ਲੱਗੇ ਉੱਥੇ ਵੱਖਰੇ ਵੱਖਰੇ ਸਲਾਹ ਮਸ਼ਵਰਾ ਦੇਣ ਵਾਲੇ ਕਹਿਣ ਲੱਗੇ ਬੜਾ ਖੂਨੀ ਹੈ, ਉਹਨੂੰ ਬੜੀ ਛੇਤੀ ਮਾਰ ਦਿਓ, ਐਵੇਂ ਨਾ ਉਹਦੇ ਕੋਲ ਜਾਓ, ਉਹਦੇ ਕੋਲ ਛਲ ਕਪਟ ਕਰੋ, ਬੜਾ ਖੂਨੀ ਹੈ, ਉਹਨੂੰ ਛੇਤੀ ਮਾਰ ਦਵੋ।
ਕਹੇ ਬਚਾਓ ਉਸ ਤੇ ਜਾਨ ਆਪਣੀ।
ਕਈ ਬੜੇ ਡਰਪੋਕ ਸਨ, ਉਹ ਕਹਿਣ ਲੱਗੇ ਭਾਈ ਉਸ ਤੋਂ ਆਪਣੀ ਜਾਨ ਬਚਾ ਲਵੋ, ਬੜਾ ਖਤਰਨਾਕ ਹੈ, ਉਹ ਕਲਗੀਧਰ ਪਾਤਸ਼ਾਹ ਦਾ ਸਿੰਘ ਹੈ, ਭੁਜੰਗੀ ਸਿੰਘ ਹੈ, ਐਸਾ ਭੁਜੰਗੀ ਸਿੰਘ ਹੈ ਜਿਹੜਾ ਆਪਣਾ ਡੰਗ ਮਾਰੇਗਾ ਤੇ ਸਭ ਨੂੰ ਮਾਰ ਦੇਵੇਗਾ, ਇਸ ਕਰਕੇ ਆਪਣੀ ਜਾਨ ਬਚਾਓ, ਆਪਣਾ ਬਚਾਵ ਕਰਕੇ ਇੱਥੋਂ ਤੁਰ ਬਣੇ।
ਕੋ ਕਹੇ ਉਸ ਮਾਰੋ ਮੈਦਾਨੇ।
ਕਈ ਕਹਿਣ ਲੱਗੇ ਭਾਈ ਤੁਰਦੇ ਦੀ ਗੱਲ ਬਣਨੀ ਵੱਖਰੀ ਹੈ, ਅਸੀਂ ਸਾਰੇ ਲੜਨ ਆਏ ਆ ਤੇ ਇੱਥੇ ਮੈਦਾਨ ਦੇ ਜੰਗ ਵਿਖੇ, ਚੰਗੇ ਮੈਦਾਨ ਵਿਖੇ ਸਾਰੇ ਅੱਗੇ ਹੋ ਕੇ ਉਹਨੂੰ ਮਾਰੋ ਤੇ ਮਾਰ ਕੇ ਆਪਣੀ ਫਤਿਹ ਪ੍ਰਾਪਤ ਕਰੋ।
ਕਿਸ ਤਰਫੋਂ ਮਤ ਪਾਵੇ ਜਾਨੋ।
ਚਾਰੋ ਤਰਫਾਂ ਨੂੰ ਘੇਰ ਕੇ ਉਹ ਬਾਹਰ ਨਾ ਜਾਣ ਪਵੇ, ਚਾਰੋ ਪਾਸੇ ਘੇਰਾ ਪਾ ਕੇ ਉਹਨੂੰ ਉੱਥੇ ਹੀ ਮਾਰ ਦਵੋ।
ਜਿਮ ਚੀਤੇ ਆਵੇ ਤਿਮ ਹੀ ਪਾਖੇ, ਜਿਤਨਕ ਮੁਖ ਉਹ ਤਿਤਨਕ ਆਖੇ।
ਜਿਤਨੇ ਮੂੰਹ ਉਤਨੀਆਂ ਗੱਲਾਂ, ਜਿਹੜੇ ਜਿਵੇਂ ਜਿਵੇਂ ਬਚਨ ਆਖਦੇ, ਜਿਵੇਂ ਜਿਵੇਂ ਜਿਸਦੀ ਬੁੱਧੀ ਹੈ ਉਵੇਂ ਉਵੇਂ ਆਖਦੇ। ਕਈ ਕਹਿੰਦਾ ਉਹਨੂੰ ਵੀ ਛੱਡ ਦਿਓ, ਉਹਨੂੰ ਜਾਣ ਦਿਓ ਉਹਨੂੰ, ਕਈ ਕਹਿੰਦੇ ਉਹਨੂੰ ਮਾਰ ਲਵੋ, ਕਈ ਕਹਿੰਦੇ ਆਪਣਾ ਬਚਾਵ ਕਰੋ, ਕਈ ਕਹਿੰਦੇ ਉਸ ਤੋਂ ਰਸਾਇਣ ਸਿੱਖ ਲਵੋ। ਜਿਤਨੀਆਂ ਮੂੰਹਾਂ ਉਤਨੀਆਂ ਗੱਲਾਂ ਹੋ ਰਹੀਆਂ ਹਨ।
ਅੱਗੇ ਸੁਣੋ ਬੰਦੇ ਕੀ ਬਾਤ।
ਤੇ ਖਾਲਸਾ ਜੀਓ ਅੱਗੇ ਸੁਣੋ ਬੰਦਾ ਸਿੰਘ ਬਹਾਦਰ ਜੀ ਗੱਲ ਸੁਣੋ।
ਵਕੀਲ ਰਾਜਨ ਕੇ ਕਲੇ ਸਦਾ।
ਜਿਹੜੇ ਇਹ ਰਾਜੇ ਦੇ ਵਕੀਲ ਸਨ ਜਿਨ੍ਹਾਂ ਨੂੰ ਸੱਦੇ ਕੱਲੇ ਹਨ।
ਦੋਹੇਰਾ ਉਨਕੋ ਸਦ ਐਸੇ ਕਹੋ ਤੁਮ ਕਹਲ ਕਾਏ ਕਰਾਓ।
ਬੰਦਾ ਸਿੰਘ ਬਹਾਦਰ ਨੇ ਆਪਣੇ ਬੰਦੇ ਭੇਜੇ, ਜਾਓ ਭਾਈ ਸਾਰੇ ਵਕੀਲ ਬੁਲਾ ਕੇ ਲਿਆਓ ਰਾਜਿਆਂ ਦੇ। ਜਦੋਂ ਸਾਰੇ ਵਕੀਲ ਆ ਗਏ ਤੇ ਬੰਦਾ ਸਿੰਘ ਬਹਾਦਰ ਨੇ ਆਖਿਆ ਤੁਸੀਂ ਐਵੇਂ ਨਾ ਆਪਣੇ ਆਪ ਤੇ ਬਹੁਤ ਹੰਕਾਰ ਕਰੋ, ਸਾਡੀ ਗੱਲ ਵੀ ਸੁਣ ਲਵੋ।
ਤੁਮ ਕਾਹਲ ਕੀਤੇ ਨਾ ਬਚੋ।
ਤੁਸੀਂ ਬੜੀ ਕਾਹਲ ਕਰ ਰਹੇ ਹੋ, ਅਸੀਂ ਛੇਤੀ ਮਾਰ ਦਈਏ ਬੰਦਾ ਸਿੰਘ ਬਹਾਦਰ ਨੂੰ, ਇਸ ਤਰ੍ਹਾਂ ਕਾਹਲ ਕੀਤਿਆਂ ਤੁਹਾਡਾ ਕੁਝ ਨਹੀਂ ਬਣਨਾ, ਆਪਣਾ ਬਚਾਅ ਵੀ ਕਰ ਲਵੋ।
ਕੋਈ ਬਚਨੋ ਯਤਨ ਕਮਾਓ,
ਕੋਈ ਯਤਨ ਕਰੋ ਆਪਣੇ ਬਚਾਵ ਦਾ।
ਜੋ ਪਈ ਉਹ ਜੋ ਚਹੁ ਲਿਆਈ ਫੌਜ ਪਾਤਸ਼ਾਹੇ।
ਤੁਸੀਂ ਚਾਹੁੰਦੇ ਹੋ ਕਿ ਅਸੀਂ ਪਾਤਸ਼ਾਹ ਦੀ ਫੌਜ ਲੈ ਕੇ ਆਈਏ, ਦਿੱਲੀ ਦੀ ਫੌਜ ਲੈ ਕੇ ਆਈਏ, ਲਾਹੌਰ ਦੀ ਫੌਜ ਲੈ ਕੇ ਆਈਏ, ਉਹ ਗੱਲ ਛੱਡ ਦਵੋ।
ਮਹਾਰਾਮ ਪ੍ਰਥਮ ਗਵਾਏ
ਨੇ ਪਹਿਲਾਂ ਹੀ ਉਹ ਕੰਡਾ ਪੁੱਟ ਕੇ ਪਰੇ ਗਏ ਹੈ। ਜਿਹੜੀ ਜਿਹੜੀ ਫੌਜ ਸੀ ਪਾਤਸ਼ਾਹ ਦੀ, ਲਾਹੌਰ ਦੀ, ਜਲੰਧਰ ਦੀ, ਇਹ ਸਰਹੰਦ ਦੀ, ਉਹ ਸਾਰੀ ਮਾਰ ਕੇ ਪਰੇ ਕੀਤੀ ਹੈ।
ਇਮ ਲੁਕ ਲੁਕ ਜੋ ਮਤੇ ਮਤਾਏ, ਹਮ ਤੇ ਛਾਨੇ ਰਹਿਣਾ ਵਾਏ।
ਉਹ ਵਕੀਲੋ ਸੁਣਤਾ ਲਵੋ, ਜਿਹੜੇ ਤੁਸੀਂ ਲੁਕ ਲੁਕ ਕੇ ਮਤੇ ਪਕਾ ਰਹੇ ਹੋ, ਸਲਾਹ ਮਸ਼ਵਰੇ ਕਰ ਰਹੇ ਵੀ ਅਸੀਂ ਇਸ ਤਰ੍ਹਾਂ ਕਰ ਲਈਏ, ਇਸ ਤਰ੍ਹਾਂ ਕਰ ਲਈਏ, ਤੁਹਾਡਾ ਕੁਝ ਨਹੀਂ ਬਣਨਾ। ਤੁਸੀਂ ਇਹ ਨਾ ਸੋਚੋ ਵੀ ਅਸੀਂ ਐਵੇਂ ਆਏ ਹਾਂ, ਇਹ ਖਾਲਸਾ ਪੰਥ ਹੈ, ਇਹਦੇ ਕੋਲ ਸਾਰੀ ਕਲਾ ਹੈ, ਸਾਰੀ ਸ਼ਕਤੀ ਹੈ, ਅਸੀਂ ਆਪ ਜਾਣੀ ਜਾਣ ਹਾਂ।
ਚਾਹੋ ਜੇ ਤੁਮ ਸਭ ਖੂਨੀ ਮਾਰੇ,
ਤੁਸੀਂ ਚਾਹੁੰਦੇ ਹੋ ਕਿ ਸਾਨੂੰ ਮਾਰ ਦਈਏ, ਤੇ ਅਸੀਂ ਚਾਹੁੰਦੇ ਤੁਹਾਨੂੰ ਸਭ ਨੂੰ ਮਾਰ ਦਈਏ। ਅਸੀਂ ਚਾਹੀਏ ਤੁਹਾਨੂੰ ਇੱਕ ਅੱਖ ਦੇ ਫੋਰ ਵੀ ਕੇ ਮਾਰ ਕੇ ਪਰੇ ਕਰ ਦਈਏ।
ਪਰੇ ਰਹੋਗੇ ਖੇਤ ਮਜਾਰੇ,
ਸਾਰੇ ਖੇਤ ਵਿਖੇ ਪਰੇ ਰਹੋਗੇ, ਭਾਵ ਮਰੇ ਮਰ ਕੇ ਦਬਕ ਕੇ ਬਹਿ ਜਾਓਗੇ।
ਜੋ ਰਸਾਇਣ ਪਾਰਸ ਫੜ ਲੈ,
ਤੁਸੀਂ ਚਾਹੁੰਦੇ ਇਹ ਵੀ ਹੋ ਕਿ ਅਸੀਂ ਬੰਦਾ ਸਿੰਘ ਬਹਾਦਰ ਤੇ ਕੋਈ ਪਾਸ ਲੈ ਲਈਏ, ਕੋਈ ਰਸਾਇਣ ਲੈ ਲਈਏ, ਉਹ ਗੱਲ ਦੂਰ ਦੀ ਹੈ।
ਮੈਂ ਇਕਲ ਆਵਾਂ ਤੋ ਫੜਿਓ ਨਾ ਜਾਓ।
ਸਤਨਾਮ
ਸ੍ਰੀ ਵਾਹਿਗੁਰੂ।
ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ, ਸੁਣੋ ਦੂਤੋ, ਵਕੀਲੋ ਸੁਣੋ, ਮੈਂ ਫੌਜ ਲੈ ਕੇ ਨਹੀਂ ਆਵਾਂਗਾ, ਇਕੱਲਾ ਆਵਾਂਗਾ, ਜਿੱਥੇ ਕਹੋ ਉੱਥੇ ਆਵਾਂਗਾ, ਤੁਹਾਡੇ ਦਰਬਾਰ ਵਿਖੇ ਆਵਾਂਗਾ, ਤੁਹਾਡੇ ਘਰਾਂ ਵਿਖੇ ਆਵਾਂਗਾ, ਜਿਹਨੇ ਫੜਨਾ ਚਾਹੇ ਫੜ ਲਵੇ, ਮੇਰੇ ਕੋਲ ਬਹੁਤਾ ਕੁਝ ਹੈ, ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ, ਰਸਾਇਣ ਵੀ ਹੈ, ਕਲਾ ਵੀ ਹੈ, ਪਾਰਸ ਵੀ ਹੈ, ਪਰ ਜਿਹਦੇ ਕੋਲ ਤਾਕਤ ਹੈ, ਬਲ ਹੈ, ਸ਼ਕਤੀ ਹੈ, ਫੜਨਾ ਚਾਹੇ ਫੜ ਲਵੇ, ਮੈਂ ਇਕੱਲਾ ਹੀ ਆਵਾਂਗਾ।
ਮੈਂ ਛਲ ਬਲ ਤੁਮ ਆਵੋ ਨਾ ਦਾਏ,
ਮੈਂ ਤੁਹਾਡੇ ਛਲ ਬਲ ਦੇ ਥੱਲੇ ਨਹੀਂ ਆਵਾਂਗਾ। ਤੁਸੀਂ ਬੜੇ ਕਪਟੀ ਹੋ, ਛਲੀਏ ਹੋ, ਤੁਹਾਡੇ ਛਲ ਦੇ ਥੱਲੇ ਮੈਂ ਨਹੀਂ ਆਵਾਂਗਾ।
ਬੋਲੇ ਉਹ ਘਰੇ ਬੁਲਾਏ,
ਭਾਵੇਂ ਆਪ ਜੀ ਮੈਨੂੰ ਆਪਣੇ ਘਰ ਬੁਲਾ ਲਵੋ, ਮੈਂ ਉੱਥੇ ਵੀ ਆਵਾਂਗਾ।
ਮੈਂ ਇਕੱਲਾ ਤੁਮ ਕਹੀ ਚਲਾਏ,
ਮੈਂ ਇਕੱਲਾ ਆਵਾਂਗਾ। ਤੁਸਾਂ ਨੇ ਸਭ ਨੇ ਬਹਿ ਕੇ ਸਲਾਹ ਕੀਤੀ ਵੀ ਕਿਵੇਂ ਫੜੀਏ ਬੰਦਾ ਸਿੰਘ ਬਹਾਦਰ ਨੂੰ, ਜਾਂ ਜੰਗ ਦੇ ਮੈਦਾਨ ਵਿਖੇ ਮਾਰੀਏ, ਜਾਂ ਉੱਥੋਂ ਦੌੜ ਜਾਈਏ, ਜਾਂ ਕੋਈ ਛਲ ਕਪਟ ਕਰੀਏ, ਤੁਸੀਂ ਜਿਵੇਂ ਮਰਜ਼ੀ ਕਰ ਲਓ, ਜਿੱਥੇ ਬੁਲਾਓਗੇ ਮੈਂ ਇਕੱਲਾ ਹੀ ਆਵਾਂਗਾ।
ਅਬ ਤੁਮ ਮਨ ਕੀ ਦਈ ਬਤਾਏ,
ਤੁਹਾਡੇ ਮਨ ਵਿਖੇ ਜਿਹੜਾ ਵੀ ਇਹ ਵਾਰਤਾਲਾਪ ਬੀਤੀ ਸੀ, ਕੋਈ ਭਾਣਾ ਵਰਤਿਆ ਸੀ, ਉਹ ਤੁਸੀਂ ਆਪ ਸੁਣ ਲਵੋ।
ਵਕੀਲ ਉਹਨ ਅੱਗਿਓਂ ਕਰੀਗੀ,
ਜਦੋਂ ਸਾਰੀ ਗੱਲ ਦੱਸੀ ਬੰਦਾ ਸਿੰਘ ਬਹਾਦਰ ਨੇ, ਤੇ ਉਹਨਾਂ ਦੇ ਵਕੀਲ ਨੇ ਅੱਗੋਂ ਆਖਿਆ ਹੈ,
ਹਮਰੇ ਦੇਸ਼ ਵੀ ਹੈ ਚੇਲੇ ਅਸ ਕਏ।
ਬੜੇ ਘਮੰਡੀ ਸਨ, ਕਹਿਣ ਲੱਗੇ ਬੰਦਾ ਸਿੰਘ ਜੀ ਬਹਾਦਰ ਜੀ, ਸਾਡੇ ਇਲਾਕੇ ਵਿਖੇ ਬੜੇ ਬੜੇ ਯੋਧੇ ਹਨ, ਸਾਡੇ ਬੜੇ ਚੇਲੇ ਹਨ,
ਤੋ ਬੰਦੇ ਬਚੇ ਸੀ ਉਚਾਰੇ।
ਤਾਂ ਫਿਰ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਹਨ,
ਹੁਣ ਦੇਖੋ ਲੜਾਏ ਇੱਕ ਹਮ ਸਿੱਖ ਨਾਰੇ।
ਆ ਜਾਓ ਭਾਈ ਸਾਰੇ ਆ ਜਾਓ, ਤੁਸੀਂ ਆਪਣੀ ਫੌਜਾਂ ਲਾ ਕੇ ਜਿਤਨੇ ਮਰਜ਼ੀ ਆ ਜਾਓ, ਸਾਡਾ ਇਕੱਲਾ ਹੀ ਸਿੰਘ ਆਵੇਗਾ, ਫਿਰ ਵੇਖਣਾ ਤੁਸੀਂ ਸਾਡੀ ਕੀ ਤਾਕਤ ਹੈ।
ਸੋਏਰਾ ਹਮ ਕਰੈ ਪ੍ਰਤਿਗਿਆ ਪ੍ਰਥਮ ਇਮ ਤੁਮ ਪੰਜਨ ਆਨ ਖੜਾਓ।
ਅਸੀਂ ਇਹ ਪ੍ਰਤਿਗਿਆ ਕਰਦੇ ਹਾਂ ਕਿ ਅਸੀਂ ਇਕੱਲੇ ਹੀ ਆਪਣਾ ਸਿੰਘ ਇਕੱਠਾ ਕਰਾਂਗੇ, ਖੜਾ ਕਰਾਂਗੇ, ਤੁਸੀਂ ਪੰਜ ਪੰਜ ਆਪਣੇ ਯੋਧੇ ਲੈ ਕੇ ਆਓ, ਫਿਰ ਦੇਖਣਾ।
ਹਮ ਇੱਕ ਸਿੰਘ ਤੋਂ ਜਿਮ ਲੜੈ ਮੈਂ ਦਿਉ ਤਿਵੇਂ ਲੜਾਏ।
ਤੁਸੀਂ ਪੰਜ ਬੰਦੇ ਆਪਣੇ ਲੈ ਕੇ ਯੋਧੇ ਆਣਾ, ਕੋਈ ਸੂਰਮੇ ਲੈ ਕੇ ਆਣਾ, ਤੇ ਮੇਰਾ ਇਕੱਲਾ ਸਿੰਘ ਸਾਹਮਣੇ ਖੜਾ ਹੋ ਜਾਵੇਗਾ, ਫਿਰ ਵੇਖਣਾ ਮੇਰੇ ਸਿੰਘ ਦੀ ਕਿਤਨੀ ਕਲਾ ਹੈ।
ਭਈ ਤਬ ਉਨ ਵਕੀਲਨ ਐਸੀ ਉਚਾਰਾ ਹਮ ਜਿੱਤੇ ਤੋਂ ਕਿਆ ਦੇਹੋਂ ਭਾਰਾ।
ਫਿਰ ਉਹ ਵਕੀਲ ਕਹਿਣ ਲੱਗੇ, ਬੰਦਾ ਸਿੰਘ ਜੀ, ਬਹਾਦਰ ਜੀ, ਅਸੀਂ ਜਿੱਤ ਕੇ ਸਾਨੂੰ ਕੀ ਮਿਲੇਗਾ, ਸਾਨੂੰ ਕੀ ਫਾਇਦਾ ਹੋਵੇਗਾ, ਇਹ ਵੀ ਦੱਸੋ।
ਹਮ ਹਾਰੇ ਤੋਂ ਤੁਮ ਕਿਆ ਲੈਓ।
ਜੇ ਅਸੀਂ ਹਾਰ ਗਏ ਤੁਸੀਂ ਸਾਡੇ ਤੋਂ ਕੀ ਲਵੋਗੇ, ਅਸੀਂ ਜਿੱਤ ਗਏ ਤੁਹਾਡੇ ਤੋਂ ਅਸੀਂ ਕੀ ਲਵਾਂਗੇ, ਜੇ ਅਸੀਂ ਹਾਰ ਗਏ ਸਾਨੂੰ ਕੀ ਦੇਣਾ ਪਵੇਗਾ।
ਦੋ ਬਾਤ ਹਮਕੋ ਲਿਖ ਦਿਓ,
ਸਾਨੂੰ ਇਹ ਦੋਵੇਂ ਗੱਲਾਂ ਲਿਖ ਕੇ ਦੇ ਦਵੋ।
ਜੱਟ ਬੰਦਾ ਜੀਓ ਲਿਖ ਦਿਓ।
ਉਸੇ ਵੇਲੇ ਇੱਕ ਅੱਖ ਦੇ ਭੋ ਚਮਕ ਵਿਖੇ ਬੰਦਾ ਸਿੰਘ ਬਹਾਦਰ ਲਿਖ ਕੇ ਦਿੱਤਾ ਹੈ,
ਜੋ ਤੁਮ ਜਿੱਤੇ ਦੂਰ ਦਾਰਿਦ ਕਰਾ ਲਿਓ।
ਇਹ ਵਕੀਲੋ ਸੁਣ ਲਵੋ, ਜੇ ਆਪ ਜੀ ਜਿੱਤ ਗਏ ਤੁਹਾਡਾ ਸਾਰਾ ਦੁੱਖ ਅਸੀਂ ਦੂਰ ਕਰ ਦਵਾਂਗੇ, ਤੁਹਾਡੀ ਦਲਿੱਦਰੀ, ਤੁਹਾਡੀ ਗਰੀਬੀ ਅਸੀਂ ਸਾਰੀ ਦੂਰ ਕਰ ਦਵਾਂਗੇ।
ਦਰਬ ਹੋਏ ਤੁਮ ਕੋ ਲੋੜ,
ਤੁਹਾਨੂੰ ਜੋ ਵੀ ਲੋੜ ਹੈ, ਲੱਖ ਦੀ, ਕਰੋੜ ਦੀ, ਅਰਬ ਦੀ, ਤੁਹਾਡੀ ਲੋੜ ਸਾਰੀ ਪੂਰੀ ਕਰਾਂਗੇ, ਸਭ ਬੰਦੇ ਬੰਦਰਾ ਦੁੱਖ ਅਸੀਂ ਦੂਰ ਕਰਕੇ ਫਿਰ ਇੱਥੋਂ ਜਾਵਾਂਗੇ।
ਮੈਂ ਮਰਦਿਓ ਤਿਤੋ ਕਰੋੜ,
ਤੇ ਮੈਂ ਉਹ ਸਾਰਾ ਪੈਸਾ ਕਰੋੜ ਤੋਂ ਵੱਧ ਜੋ ਵੀ ਤੁਹਾਡੀ ਇੱਛਾ ਹੈ ਪੂਰੀ ਕਰਾਂਗਾ।
ਪਾਰਸ ਰਸੈਣੋ ਸੋਈ ਨੋਏ,
ਤੇ ਮੇਰੇ ਕੋਲ ਪਾਰਸ ਹੈ, ਰਸਾਇਣ ਹੈ, ਸੋਨਾ ਆਦਿਕ ਜਿਸ ਦੁਆਰਾ ਬਣਦਾ ਹੈ।
ਮੋਤੀ ਜਵਾਹਰ ਕਰ ਦਿਓ ਤੋਏ,
ਤੁਹਾਡੇ ਘਰ ਵਿਖੇ ਸਾਰੇ ਮਾਲੋ ਮਾਲ ਕਰ ਦੇਵਾਂਗੇ, ਤੁਹਾਨੂੰ ਪਾਰਸ ਵੀ ਦੇਵਾਂਗੇ, ਰਸਾਇਣ ਵੀ ਦੇਵਾਂਗੇ, ਮੋਤੀ ਜਵਾਹਰਾਤ ਵੀ ਦੇਵਾਂਗੇ, ਤੁਸੀਂ ਫਿਕਰ ਨਾ ਕਰੋ।
ਕਹਿ ਹੱਥ ਖਿੱਸੇ ਪਾਏ,
ਇਤਨਾ ਕਹਿ ਕੇ ਬੰਦਾ ਸਿੰਘ ਬਹਾਦਰ ਨੇ ਆਪਣੇ ਖਿੱਸੇ ਵਿਖੇ ਹੱਥ ਪਾਇਆ ਹੈ।
ਮੋਤੀ ਜਵਾਹਰ ਕਰ ਦੇ ਖਿੰਡਵਾਏ,
ਉਸੇ ਵੇਲੇ ਮੋਤੀ ਜਵਾਹਰ ਆਦਿਕ ਹੀਰੇ ਮੋਤੀ ਬਾਹਰ ਖਿਲਾਰ ਦਿੱਤੇ। ਲੋੜ ਹੈ ਚੱਕ ਲੋ, ਜਿਤਨੀ ਮਰਜ਼ੀ ਲੋੜ ਹੈ ਭਾਈ, ਖਾਲਸੇ ਪੰਥ ਵਿਖੇ ਇਹ ਅਨੇਕਾਂ ਹੀ ਆਣਾ।
ਮੈਂ ਜੀ ਤੋਂ ਲਿਓ ਰਈਅਤ ਬਣਾਏ,
ਆਪ ਕੁਛ ਨਹੀਂ ਲਿਖਵਾਇਆ, ਲਿਖਾ ਕੇ ਦਿੱਤਾ ਉਹਨਾਂ ਲਈ, ਤੁਸੀਂ ਜੋ ਮਰਜ਼ੀ ਕਰ ਲਓ। ਆਪ ਕੀ ਆਖਿਆ ਕਿ ਜੇ ਮੈਂ ਜਿੱਤ ਗਿਆ, ਖਾਲਸਾ ਪੰਥ ਜਿੱਤ ਗਿਆ, ਤੇ ਤੁਸੀਂ ਸਾਰੀ ਸਾਡੀ ਰਈਅਤ ਬਣੋਗੇ, ਖਾਲਸੇ ਪੰਥ ਦੀ ਪ੍ਰਜਾ ਬਣੋਗੇ, ਖਾਲਸੇ ਪੰਥ ਦੇ ਅਧੀਨ ਹੋ ਕੇ ਰਵੋਗੇ,
ਐਸਾ ਪਾਤਸ਼ਾਹੀ ਲਓਗੇ ਪਰਵਾਏ,
ਤੁਹਾਡੇ ਤੋਂ ਮੈਂ ਪਾਤਸ਼ਾਹੀ ਕਰਾਵਾਂਗਾ, ਭਾਵ ਕਿ ਮੇਰੇ ਸਿੰਘ ਪਾਤਸ਼ਾਹ ਬਣਨਗੇ, ਤੁਸੀਂ ਖਾਲਸੇ ਪੰਥ ਦੇ ਦਾਮ ਭਰੋਗੇ।
ਹਾਏ ਤੁਮਰੀ ਕਾ ਕਿਆ ਖਰਚ ਹੋਏ।
ਹਾਂਜੀ ਦੁਬਾਰਾ ਪੜੋ ਜੀ।
ਮਾਏ ਤੁਮਰੀ ਕਾ ਕਿਆ ਖਰਚ ਹੋਏ,
ਤੁਹਾਡਾ ਕਿਤਨਾ ਖਰਚ ਹੋਵੇਗਾ ਉਹ ਅਸੀਂ ਜਾਣਦੇ ਹਾਂ, ਪਰ ਜਿਹੜਾ ਖਾਲਸਾ ਪੰਥ ਜਿੱਤ ਗਿਆ ਫਿਰ ਵੇਖਣਾ, ਤੁਸੀਂ ਸਾਰੇ ਸਾਡੇ ਪਾਣੀ ਭਰੋਗੇ, ਸਾਡੇ ਅਧੀਨ ਹੋ ਕੇ ਰਵੋਗੇ।
ਮੈਂ ਲਿਆਉਂਗਾ ਮਾਰ ਪਾਤਸ਼ਾਹੀਓ ਤੋਏ,
ਇਸ ਤਰ੍ਹਾਂ ਮੈਂ ਪਾਤਸ਼ਾਹੀ ਪ੍ਰਾਪਤ ਕਰਾਂਗਾ, ਮੇਰਾ ਖਾਲਸਾ ਪੰਥ ਤੁਹਾਨੂੰ ਮਾਰ ਕੇ ਤੁਹਾਡੇ ਉੱਤੇ ਰਾਜ ਕਰੇਗਾ।
ਤੋਏਰਾ ਤੁਮੋ ਲਿਖਾਓ, ਮੈਂ ਨਹੀਂ, ਮੈਂ ਲਊਂਗਾ ਆਪਣੇ ਜੋਰ,
ਮੈਂ ਤੁਹਾਡੇ ਤੋਂ ਲਿਖਾਵਾਂਗਾ ਨਹੀਂ, ਤੁਹਾਨੂੰ ਲਿਖ ਕੇ ਦੇ ਰਿਹਾ ਤੁਹਾਡੇ ਲਈ, ਪਰ ਆਪਣੇ ਲਈ ਕੁਝ ਲਿਖਾਵਾਂਗਾ ਨਹੀਂ, ਲਵਾਂਗਾ ਆਪਣੇ ਜੋਰ ਨਾਲ, ਲਵਾਂਗਾ ਤਲਵਾਰ ਦੇ ਬਲ ਨਾਲ, ਲਵਾਂਗਾ ਖਾਲਸੇ ਪੰਥ ਦੀ ਤਾਕਤ ਨਾਲ, ਮੈਂ ਆਪੇ ਲੈ ਲਵਾਂਗਾ।
ਨਹੀਂ ਪ੍ਰਤੱਗਿਆ ਦੇਖ ਕੇ ਫਿਰ ਦੇਖਿਓ ਕੋ ਔਰ।
ਜਦੋਂ ਪ੍ਰਤੱਗਿਆ ਕੀਤੀ ਤੇ ਇਹ ਪ੍ਰਤੱਗਿਆ ਬੰਦਾ ਸਿੰਘ ਬਹਾਦਰ ਦੀ, ਜਦੋਂ ਬੰਦਾ ਸਿੰਘ ਬਹਾਦਰ ਨੇ ਆਖਿਆ ਫਿਰ ਦੇਖਣਾ ਖਾਲਸਾ ਪੰਥ ਕਿਤਨਾ ਬਲੀ ਹੈ।
ਭਈ ਤੋ ਵਕੀਲ ਲਿਖ ਨਿਰਪਕ ਲਾਏ,
ਉਹਨਾਂ ਵਕੀਲਾਂ ਨੇ ਉਹ ਸਾਰੀ ਗੱਲ ਲਿਖ ਕੇ ਆਪਣੇ ਵਕੀਲਾਂ ਨੂੰ, ਆਪਣੇ ਰਾਜਾ ਨੂੰ ਭੇਜੀ ਹੈ।
ਪੰਜ ਜਵਾਨ ਬੜ ਕੱਲੇ ਜੁਗਾਏ,
ਉਹਨਾਂ ਰਾਜਾ ਨੇ ਪੰਜ ਯੋਧੇ ਆਪਣੇ ਜਿਹੜੇ ਵੱਡੇ ਵੱਡੇ ਮੁਸਲਮਾਨ ਆਦਿਕ ਉਹ ਭੇਜੇ ਹਨ।
ਦੋ ਪਰਬਤੀਆਂ ਪੰਜ ਦੇ ਕਲਾਏ,
ਉਹਨਾਂ ਪਹਾੜੀ ਰਾਜਾ ਨੇ ਆਪਣੇ ਪੰਜ ਯੋਧੇ ਬਾਹਰ ਭੇਜੇ ਹਨ।
ਉਤੋਂ ਮੀਏ ਤੋਂ ਬੜ ਕਦਵਾਏ,
ਇਹ ਮੀਏ ਮੁਸਲਮਾਨ ਵੱਡੇ ਵੱਡੇ ਕੱਦ ਵਾਲੇ ਉਹ ਭੇਜੇ ਹਨ।
ਸਾਥ ਉਹਨੇ ਬੋ ਕਲੀ ਸਿਪਾਏ,
ਪੰਜਾਂ ਦੇ ਨਾਲ ਆਪਣੀ ਅਨੇਕ ਫੌਜ ਉਹਨਾਂ ਨੇ ਭੇਜੀ ਹੈ।
ਮਤ ਬੰਦਾ ਉਹਨੇ ਛਲੋਂ ਚੁਠਾਏ,
ਹਨ ਕਿ ਮਤਾ ਬੰਦਾ ਸਿੰਘ ਬਹਾਦਰ ਛਲ ਨਾਲ ਸਾਨੂੰ ਲੁੱਟ ਨਾ ਲਵੇ, ਸਾਨੂੰ ਮਾਰ ਨਾ ਦੇਵੇ।
ਤਬ ਬੰਦੇ ਸਿੰਘ ਪੰਜ ਮੰਗਾਏ,
ਫਿਰ ਬੰਦਾ ਸਿੰਘ ਬਹਾਦਰ ਨੇ ਆਪਣੇ ਪੰਜ ਸਿੰਘ ਵੀ ਬਾਹਰ ਕੱਢੇ ਹਨ।
ਕਹੋ ਬੰਦੇ तुम को पाए।
बंदा सिंह बहादुर ने आख्या भाई तुहानू केड़ा चंगा लगता है बाहर कढ़ लो, इन्हां पंजा चो मेरा एक सिंह बाहर आवेगा जिहड़ा चंगा लगता है बाहर कढ़ लवो।
देखत निकस बागड़ सिंह फड़ा।
उस वेले भाई बागड़ सिंह जी देखदे आ उस फौजां तो बाहर आ गए हन।
सत बंदे पिट तिस हाथ धरा।
बंदा सिंह बहादुर ने आख्या भाई तू बाहर आ जा। फिर जो बाहर आया ते बख्शी थापड़ी दिती खालसे पंथ दी। उसे वेले भाई बागर सिंह शेर बन के गजर लगा।
अंगद जिम बल तिस मैं धारा।
त्रेते विखे अंगद ने अपना पैर जमाया सी, ताकत विखाई सी। इसे तरह भाई बागर सिंह ने अपने पैर जमाए हन।
तो बागर सिंह ऐसी उचारा।
तो बागर सिंह ने इस तरह उचारिया है।
इन पांचन को अब क्या काम, रखियो पीछे किम पंज सो थाम।
तो बचन कीता कि ना पंजा दा की काम है, जितनी फौज सारी ले आओ, मेरा पैर कोई हिला के दिखा दवे तुहाडी जितनी फौज है सारी सामने ले आओ, इन्हां पंजा दा कोई काम नहीं, सारे इत्थे आ जाओ।
सतगुर ने है ऐसी उचारा, मैं सवा लाख सो लड़ाऊ एक प्यारा।
ए बचन है कलगी तरपाशा दा, आज उस बचन सदका। ए बचन सी महाराजा सवा लाख से एक लड़ाऊ तब गोविंद सिंह नाम कहाऊ। मैं सवा लाख ही बड़ा और जितनी फौजा सारी लेके आ जाओ। ए बचन कलगी तरपाशा दा, खालसे पंथ की बख्शिश है, आज बेशक सारे आ जाओ, सारे मेरा पैर हिला के देखो, पर किसे तो पैर नहीं हिलेगा। तो किवें भाई बागड़ सिंह जी अपनी ताकत खालसे पंथ की ताकत विखाणगे। एक कथा आप जी अगले प्रकरणा विखे श्रवण करना जी।